श्री गुरु ग्रंथ साहिब जी महाराज सच्चे पातशाह दे विच पन्ना 468 ते तकरीबन पासा जी दी बाग दे 9 श्लोकां दी कथा हो चुकी है ते अज 10वें श्लोक दी कथा होनी है। ਇਹ ਜਿਹੜੇ ਪਹਿਲੇ 9 ਸਲੋਕ ਕੱਲ ਸਮਾਪਤੀ ਹੋਈ ਹੈ, ਗੁਰੂ ਸਾਹਿਬ ਜੀ ਨੇ ਸਾਰੇ ਦੇ ਸਾਰੇ ਸਲੋਕ ਪਾਠ ਪੜਨ ਦੇ ਵਿੱਚ ਬਹਿ ਕੇ ਫਰੀਦ ਦੇ ਗੱਦੀ ਨਸ਼ੀਨ ਸੇ ਬ੍ਰਹਮ ਦੇ ਨਾਲ ਗੋਸ਼ਟ ਹੋਈ, ਉਹਨਾਂ ਨੇ ਸਵਾਲ ਕੀਤੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਦੇ ਉੱਤਰ ਦਿੱਤੇ। ਬਾਣੀ ਦੁਆਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰ ਕਰਕੇ ਉੱਤਰ ਦੇਣਾ ਕੀਤੇ। ਸੋ ਜਿਹੜਾ ਅੱਜ ਦਾ 10ਵਾਂ ਸਲੋਕ ਹੈ, ਜਿਹੜੀ 10ਵੀਂ ਪੌੜੀ ਹੈ, ਜਿਹੜੀ ਆਪਾਂ ਕਥਾ ਕਰਨੀ ਹੈ ਗੁਰੂ ਪਿਆਰਿਓ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਅਨੰਦ ਸੇਵਕ ਔਰ ਬੜਾ ਪਿਆਰਾ ਸਿੱਖ ਗੁਰੂ ਸਾਹਿਬ ਜੀ ਨੂੰ ਜਾਣਨ ਵਾਲਾ ਸਮਝਣ ਵਾਲਾ ਕਿ ਗੁਰੂ ਕੌਣ ਹੈ, ਰਾਏ ਬੁਲਾ ਭੱਟੀ ਜੋ ਉਸ ਟਾਈਮ ਤੇ ਰਾਜ ਕਰਦਾ ਰਜਵਾੜਾ ਥੋੜੇ ਜੇ ਪਿੰਡਾਂ ਦਾ ਤੇ ਗੁਰੂ ਸਾਹਿਬ ਦਾ ਸੇਵਕ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਉਹਨਾਂ ਨੇ ਪੀਰ ਮੰਨਿਆ ਔਰ ਪੀਰੇ ਨਹੀਂ ਮੰਨਿਆ ਖੁਦਾ ਮੰਨਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਤਾ ਜੀ ਭਾਵੇਂ ਉਸ ਰਾਏ ਬੁਲਾਰ ਦੇ ਘਰ ਚ ਆਪਣੀ ਨੌਕਰੀ ਕਰਦੇ ਸੀ, ਪਟਵਾਰੀ ਦਾ ਕੰਮ ਕਰਦੇ ਸੀ। ਸੋ ਗੁਰੂ ਪਿਆਰਿਓ ਉਦੋਂ ਦੀ ਪਟਵਾਰੀ ਅੱਜ ਦੇ ਪਟਵਾਰੀ ਵਰਗਾ ਕੰਮ ਨਹੀਂ ਸੀ। ਉਸ ਟਾਈਮ ਦੇ ਪਟਵਾਰੀ ਜਿਵੇਂ ਅੱਜ ਕੱਲ੍ਹ ਦਾ ਖੇਤੀਬਾੜੀ ਮੰਤਰੀ ਹੈ, ਇਸ ਤਰ੍ਹਾਂ ਦਾ ਵਾਧਾ ਹੋਇਆ ਕਰਦਾ ਸੀ। ਰਾਜੇ ਨਾਲ ਸਿੱਧਾ ਸੰਬੰਧ ਜ਼ਮੀਨਾਂ ਦਾ ਔਰ ਉਹ ਪਟਵਾਰੀ ਦੇ ਥੱਲੇ ਜਿਹੜੇ ਜ਼ਮੀਨਾਂ ਨੂੰ ਮਿਲਣ ਵਾਲੇ ਸੀ ਨਾ, ਉਹ ਹੋਰ ਹੋਇਆ ਕਰਦੇ ਸੀ, ਉਹਨਾਂ ਨੂੰ ਕੂਤ ਕਹਿੰਦੇ ਸੀ, ਕੂਤ। ਸੋ ਜਾਣੇ ਕੌਣ ਕੂਤ ਗੁਰਬਾਣੀ ਚਾਹੁੰਦਾ ਜਾਂ ਵਿਜੀਸਾ ਚ ਕਿ ਉਹਦੀ ਗਿਣਤੀ ਨੂੰ ਕਿਹੜਾ ਕੂਤ ਹੈ ਜਿਹੜਾ ਗਿਣ ਕੇ ਦੱਸੇ। ਉਹਦੇ ਥੱਲੇ ਕੰਮ ਕਰਨ ਵਾਲੇ ਹੁੰਦੇ ਸਨ, ਰਾਏ ਬੁਲਾਰ ਦਾ ਬੜੇ ਨੇੜੇ ਦਾ ਸੇਵਕ ਸੀ ਬਾਬਾ ਕਲਿਆਣ ਦਾਸ ਜੀ, ਜੋ ਗੁਰੂ ਨਾਨਕ ਸਾਹਿਬ ਦੇ ਪਿਤਾ ਸਨ। ਸੋ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝ ਲਿਆ ਉਸਨੇ, ਕਿਉਂਕਿ ਦੋ ਤਿੰਨ ਕੌਤਕ ਦੇਖੇ ਮਹਾਰਾਜ ਨੇ। ਇੱਕ ਵਾਰੀ ਰਾਏ ਬੁਲਾਰ ਕਿਤੇ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਕਿਤੇ ਸੁੱਤੇ ਪਏ ਨੇ ਔਰ ਧੁੱਪ ਆਈ ਹੈ, ਬਹੁਤ ਵੱਡਾ ਫਲੀਅਰ ਨਾਗ ਚਿੱਟੇ ਰੰਗ ਦਾ ਨਿਕਲ ਕੇ ਸ਼ਾਂਕ ਨਹੀਂ ਬੈਠਾ ਉੱਤੇ। ਰਾਏ ਬੁਲਾਰ ਨੇ ਦੇਖਿਆ ਕਿ ਬੱਚੇ ਨੂੰ ਸਹਿਦੇ ਸੱਪ ਖਾ ਗਿਆ ਹੋਣਾ, ਪਰ ਘੋੜੇ ਗਿਆ ਤੋਂ ਸੱਪ ਖੁੱਡ ਚ ਵੜ ਕੇ ਅਲੋਪ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਸੁੱਤੇ ਪਏ ਹਨ। ਦੂਜੀ ਵਾਰ ਫਿਰ ਇੱਕ ਕੌਤਕ ਵੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਪਏ ਨੇ ਦਰਖਤ ਦੀ ਛਾਂ ਥੱਲੇ ਔਰ ਸਾਰੇ ਦਰਖਤਾਂ ਦੀਆਂ ਛਾਵਾਂ ਕਿਉਂਕਿ ਧੁੱਪ ਨਾਲ ਫਿਰ ਜਾਂਦੀਆਂ ਨੇ, ਛਾਂ ਛੜ ਖੜਦੀ ਨਹੀਂ ਹੈ। ਪਰ ਉਹ ਦਰਖਤ ਦੇਖ ਕੇ ਹੈਰਾਨ ਹੋਇਆ ਕਿ ਸੂਰਜ ਵੀ ਉਸੇ ਪਾਸੇ ਤੇ ਛਾਂ ਵੀ ਉਸੇ ਪਾਸੇ, ਉਹਦੀ ਛਾਇਆ ਨਹੀਂ ਫਿਰੀ ਹੈ। ਉਹਦੇ ਬੜਾ ਦੰਗ ਰਿਹਾ। ਉਸ ਤੋਂ ਪਹਿਲਾਂ ਇੱਕ ਵਾਰੀ ਜ਼ਿਮੀਂਦਾਰ ਦਾ ਖੇਤ ਚੋਜਣ ਤੇ ਆ ਕੇ ਸ਼ਿਕਾਇਤ ਕਰਨ ਤੇ ਖੇਤ ਮੁੜ ਕੇ ਹਰਿਆ ਭਰਿਆ ਵੇਖ ਕੇ ਇਹ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋਇਆ। ਹੁਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਹਰ ਵੇਲੇ ਯਾਦ ਕਰਦਾ ਹੈ, ਪਰ ਹੁਣ ਇਹ ਬੁੱਢਾ ਹੋ ਗਿਆ, ਅੰਤ ਸਮਾਂ ਨੇੜੇ ਦਿਸ ਰਿਹਾ, ਇਸ ਨੂੰ ਉਮਰ ਵੱਡੀ ਹੋ ਗਈ, ਅੰਤ ਸਮਾਂ ਨੇੜੇ ਦਿਸਦਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਇਮਰਾਬਾਦ ਦੇ ਵਿੱਚ ਭਾਈ ਲਾਲੋ ਦੇ ਘਰ ਬਰਾਜ ਰਹੇ ਨੇ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਨੂੰ ਕਹਿਤਾ, ਭਾਈ ਤੇਰੇ ਘਰ ਵਿੱਚ ਅਸੀਂ ਸਵਾ ਮਹੀਨਾ ਰਹਾਂਗੇ ਜਾਂ 40 ਦਿਨ ਰਹਾਂਗੇ, ਪਰ 22 ਦਿਨਾਂ ਬਾਅਦ ਗੁਰੂ ਜੀ ਤਿਆਰ ਹੋ ਗਏ। ਭਾਈ ਲਾਲੋ ਹੱਥ ਜੋੜ ਕੇ ਖੜਾ ਹੋ ਗਿਆ, ਸੱਚੇ ਪਾਤਸ਼ਾਹ ਉਹਨੇ ਵਚਨ ਕੀਤਾ ਸੀ, ਪੈਥੋਂ ਕੋਈ ਵਗਿਆ ਹੋ ਗਈ, ਪਹਿਲੇ ਤੁਰ ਚੱਲੇ ਕਾਰਨ ਕੀ ਬਣ ਗਿਆ, ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ, ਜੇ ਮੈਥੋਂ ਕੋਈ ਗਲਤੀ ਹੋ ਗਈ, ਸੇਵਾ ਚ ਕੋਈ ਘਾਟ ਰਹਿ ਗਈ, ਆਪਣਾ ਅਣਜਾਣ ਸੇਵ ਕਰਕੇ ਮੈਨੂੰ ਬਖਸ਼ ਦਿਓ, ਆਪ ਜੀ ਵਚਨ ਪੂਰਾ ਕਰੋ। ਮਹਾਰਾਜ ਕਹਿੰਦੇ, ਭਾਈ ਲਾਲੋ ਵਚਨ ਮੈਂ ਪੂਰਾ ਕਰਾਂਗਾ, ਪਰ ਮੇਰਾ ਇੱਕ ਬਹੁਤ ਹੀ ਪਿਆਰਾ ਸੇਵਕ ਮੈਨੂੰ ਯਾਦ ਕਰਦਾ ਹੈ, ਉਹਦਾ ਅੰਤ ਸਮਾਂ ਨੇੜੇ ਹੈ, ਮੈਂ ਉੱਥੇ ਜਾਣਾ ਹੈ। ਕਿਉਂਕਿ ਸਿੱਖ ਦਾ ਯਾਦ ਕਰਨਾ ਔਰ ਗੁਰੂ ਦਾ ਪਹੁੰਚਣਾ, ਜੈ ਜੈ ਕਾਜ ਕਿਰ ਸੇਵ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੇ, ਗੁਰੂ ਦਾ ਬਿਰਧ ਹੈ। ਇਹ ਗੁਰੂ ਆਪਣੇ ਸਿੱਖ ਦੀ ਰੱਖਿਆ ਸੰਭਾਲ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਸਮੇਂ ਸਮੇਂ ਸਿਰ ਜਾ ਕਰਕੇ। ਸੋ ਕਹਿਣ ਲੱਗੇ, ਮੈਂ ਉੱਥੇ ਚੱਲਿਆ, ਪਹੁੰਚੇ ਗੁਰੂ ਨਾਨਕ ਸਾਹਿਬ ਜੀ, ਪਤਾ ਲੱਗਿਆ ਰਾਜ ਬਲਾਰ ਨੂੰ ਮੇਰੇ ਸਤਿਗੁਰੂ ਜੀ ਆ ਗਏ। ਮਨ ਵਿੱਚ ਬੜਾ ਚਾਅ ਚੜਿਆ, ਖੁਸ਼ੀ ਹੋਈ, ਪਰ ਉੱਠਿਆ ਨਹੀਂ ਜਾਂਦਾ ਸਵਾਗਤ ਕਰਨ ਵਾਸਤੇ, ਉੱਠਣਾ ਚਾਹੁੰਦਾ ਉੱਠਿਆ ਨਹੀਂ ਜਾਂਦਾ। ਬੈਠਾ ਬੈਠਾ ਕਹਿੰਦੇ ਮੇਰੇ ਸਤਿਗੁਰੂ, ਮੇਰੇ ਸਰੀਰ ਚ ਬਲ ਨਹੀਂ ਹੈ, ਮੈਂ ਤੁਹਾਡਾ ਆ ਕੇ ਸਤਿਕਾਰ ਕਰਾਂ, ਤੁਹਾਡੇ ਚਰਨਾਂ ਨੂੰ ਪਰਸਾਂ, ਪਰ ਤੁਹਾਡੇ ਚਰਨਾਂ ਦੇ ਥੱਲੇ ਮੈਂ ਕੱਪੜੇ ਵਿਛਾਵਾਂ, ਉਹਨਾਂ ਦੇ ਉੱਤੋਂ ਨੂੰ ਤੁਰ ਕੇ ਤੁਸੀਂ ਆਓ, ਮੇਰੇ ਤੇ ਕਿਰਪਾ ਕਰਨ ਆਏ ਹੋ। ਤੇ ਇਹ ਬਚਨ ਕਹਿ ਕੇ ਰਾਜ ਬਲਵਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਗਦ ਗਦ ਕਰਕੇ ਤੇ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਪ੍ਰੇਮ ਦੇ। ਯਾਦ ਕਰਦੇ ਸੀ, ਪਤਾ ਨੀ ਗੁਰੂ ਨਾਨਕ ਦੇਵ ਜੀ ਕਿੱਥੇ ਹੋਣਾ, ਪਰ ਯਾਦ ਕਰਦਿਆਂ ਕਰਦਿਆਂ ਸਤਿਗੁਰੂ ਜੀ ਆ ਗਏ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣਗੇ, ਦੱਸ ਰਾਜ ਬਲਵਾਲ ਕੀ ਚਾਹੁੰਦਾ ਹੈ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਸਭ ਜਾਣੀ ਜਾਣ ਹੋ, ਕੋਈ ਚੀਜ਼ ਦਾ ਘਾਟਾ ਤੇ ਹੈ ਹੀ ਨਹੀਂ। ਚਾਹੁੰਦਾ ਤੇ ਮੈਂ ਹੁਣ ਇਹ ਸੀ ਕਿ ਮੇਰਾ ਅੰਤ ਸਮਾਂ ਆ ਗਿਆ ਹੈ, ਔਰ ਅੰਤ ਸਮੇਂ ਨੂੰ ਮੈਂ ਚਾਹੁੰਦਾ ਸੀ ਕਿ ਮੈਂ ਉਹ ਪਰਵਦਗਾਰ ਦੇ ਚਰਨਾਂ ਜਾਵਾਂ, ਮੁਕਤੀ ਹੋ ਜਾਏ, ਮੈਂ ਬਹਿਸ ਕਰਿਆ ਜਾਵਾਂ, ਪਰ ਜਾ ਨਹੀਂ ਸਕਦਾ ਮਹਾਰਾਜ, ਮੈਨੂੰ ਤਾਂ ਬੜੇ ਹੀ ਮੋਹ ਨਹੀਂ ਟੁੱਟਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਾਹਦਾ ਮੋਹ ਹੈ ਮਹਾਰਾਜ, ਪੁੱਛੋ ਹੀ ਨਾ। ਰਾਜ ਦਾ ਮੋਹ, ਪ੍ਰਜਾ ਦਾ ਮੋਹ, ਰਾਣੀਆਂ ਦਾ ਮੋਹ, ਸੋਨੇ ਚਾਂਦੀ ਦਾ, ਬੜੀ ਪਕੜ ਹੈ, ਛੁਕੜੀ ਦੀ ਸੁਣਦੀ ਨਹੀਂ ਹੈ। ਜਿਉਂ ਜਿਉਂ ਸਮਾਂ ਨੇੜੇ ਆਈ ਜਾਂਦਾ, ਤਿਉਂ ਤਿਉਂ ਪਕੜ ਵਧੀ ਜਾਂਦੀ ਹੈ ਕਿ ਮੈਂ ਸੜਕੇ ਚਲੇ ਜਾਣਾ, ਕੀ ਬਣੇਗਾ ਹੁਣ। ਇਹ ਰਾਜ ਬਲਾਰ ਦੀ ਗੱਲ ਨਹੀਂ, ਸਾਡੀ ਸਾਰਿਆਂ ਦੀ ਉਹੀ ਗੱਲ ਹੈ ਗੁਰੂ ਪਿਆਰਿਓ, ਕਿਉਂਕਿ ਜਦੋਂ ਜੇ ਬੁਢੇਪਾ ਬੰਦੇ ਚ ਆਉਂਦਾ, ਤਿਉਂ ਦੇ ਵਿਰੋਧੀ ਕੋਈ ਬਣਦਾ, ਇਹਦਾ ਕਾਰਨ ਹੈ ਕਿ ਇਸ਼ਾਵਾਂ ਬਹੁਤ ਲੰਬੀਆਂ ਨੇ ਔਰ ਪੂਰੀਆਂ ਹੁੰਦੀਆਂ ਨੀ ਦਿਸਦੀਆਂ, ਉਮਰ ਥੋੜੀ ਥੋੜੀ ਨਜ਼ਰ ਆਉਂਦੀ ਹੈ, ਫਿਰ ਗੁੱਸਾ ਵੱਧ ਜਾਂਦਾ, ਫਿਰ ਗੁੱਸਾ ਹੀ ਗੁੱਸਾ ਹੁੰਦਾ। ਫਿਰ ਸੱਤ ਮੈਂ ਸੰਗ ਕੀਆ ਘਰਵਾਸ, ਅੱਠ ਮੈਂ ਕ੍ਰੋਧ ਹੋਆ ਧਨ ਨਾਸ, ਸੱਤਵੀਂ ਵਾਰਤਾ ਜਿਹੜੇ ਸਮਾਨ ਇਕੱਠਾ ਕੀਤਾ ਸੀ ਤਾਂ ਜੋ ਸਮਾਨ ਹੁਣ ਦਿਸਦਾ ਕਿ ਛੱਡ ਕੇ ਜਾਣਾ ਪਏਗਾ, ਫਿਰ ਕ੍ਰੋਧ ਵੱਧ ਜਾਂਦਾ, ਗੁੱਸਾ ਕ੍ਰੋਧੀ ਹੋ ਜਾਂਦਾ। ਅੱਠ ਮੈਂ ਕ੍ਰੋਧ ਕੀਆ ਧਨ ਨਾਸ, ਫਿਰ ਕ੍ਰੋਧ ਕਰਨ ਜੋਗਾ ਵੀ ਨਹੀਂ ਰਹਿੰਦਾ ਹੈ। ਨਾਵੇ ਧੌਲੇ ਉਭੇ ਸਾਹਾ, ਜਦੋਂ ਨੌਵੀਂ ਅਵਸਥਾ ਆਉਂਦੀ ਹੈ ਨਾ, ਕਹਿੰਦੇ ਧੌਲੇ ਉਭੇ ਸਾਹਾ, ਹੌਕੇ ਭਰਦਾ, ਠੰਡੇ ਹੌਕੇ ਭਰਦਾ, ਬੜੇ ਹੌਕੇ ਭਰਦੇ, ਫਿਰ ਬੋਲਿਆ ਵੀ ਨਹੀਂ ਜਾਂਦਾ ਹੈ। ਪੁੱਤ ਪੁੱਤਰ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ, ਉਹ ਕੁਛ ਹੋਰ ਚਾਹੁੰਦੇ, ਉਹ ਕੁਛ ਹੋਰ ਚਾਹੁੰਦੇ ਨੇ, ਫਿਰ ਹੌਕੇ ਲੈਣ ਤੋਂ ਵੀ ਰਹਿ ਜਾਂਦਾ। ਫਿਰ ਉਹ ਵੀ ਰਹਿ ਦਿੰਦਾ, ਦਸਵੇਂ ਦੱਤਾ ਹੋਆ ਸਵਾਹਾ, ਜਦੋਂ ਦਸਵੀਂ ਅਵਸਥਾ ਆਉਂਦੀ ਹੈ ਫਿਰ ਤਾਂ ਸਵਾਹ ਦੀ ਢੇਰੀ ਵਾਂਗੂ ਚੁੱਪ ਚਾਪ ਕਰਕੇ ਪੈ ਜਾਂਦਾ ਮੰਜੇ ਚ, ਐਸੀ ਅਵਸਥਾ ਆਉਂਦੀ ਹੈ ਜਦੋਂ। ਸੋ ਰਾਜ ਬਲਾਲ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ, ਇਹ ਬਹੁਤ ਉੱਠ ਨਹੀਂ ਰਿਹਾ ਹੈ, ਕਿਰਪਾ ਕਰੋ, ਮੇਰੇ ਤੇ ਦਇਆ ਕਰੋ। ਤਾਂ ਗੁਰੂ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਉਚਾਰਨ ਕੀਤੀ, ਸਲੋਕ ਉਚਾਰਿਆ, ਪੌੜੀ ਉਚਾਰੀ, ਔਰ ਜਿਉਂ ਜਿਉਂ ਰਾਜ ਬਲਾਲ ਇਹ ਸੁਣਦਾ ਗਿਆ ਤੇ ਉਹਦਾ ਮੋਹ ਜਿਹੜੀ ਟੁੱਟਦਾ ਗਿਆ। ਜਦੋਂ ਪੂਰਾ ਸਲੋਕ ਗਾ ਕੇ ਗੁਰੂ ਨਾਨਕ ਸਾਹਿਬ ਨੇ ਸੁਣਾ ਦਿੱਤਾ, ਰਾਜ ਬਲਾਲ ਦੇ ਕਪਾਟ ਖੁੱਲ ਗਏ, ਉਹਨੂੰ ਜੀਵਨ ਤੇ ਮਰਨ ਦੀ ਜਿਹੜੀ ਸੋਝੀ ਹੋ ਗਈ, ਉਹਨੂੰ ਦਿਸਿਆ ਕਿ ਹੁਣ ਤੇ ਕੁਛ ਵੀ ਨਾ ਮਰਨਾ ਦਾ ਜਿਉਣਾ ਕੁਛ ਬਰਾਬਰ ਹੈ, ਕੋਈ ਖਾਸ ਗੱਲ ਨਹੀਂ ਹੈ, ਇਹ ਤੇ ਹੁਣ ਇੱਕ ਅਵਸਥਾ ਬਣ ਗਈ ਹੈ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤਾਂ ਚਲਤ ਪਿਆ, ਹੁਣ ਕੀ ਕਹਿੰਦੇ ਮਰਿਆ ਕੌਣ ਹੈ, ਕੋਈ ਮਰੀ ਨਹੀਂ ਹੈ, ਮਰਤਾ ਜਾਤਾ ਕੁਛ ਨਜ਼ਰ ਨਾ ਆਇਆ, ਕੁਛ ਮਰਦਾ ਹੀ ਨਹੀਂ ਹੈ, ਮਰਦਾ ਕੀ ਹੈ, ਸਿਰ ਸਰੀਰ ਮਰਦਾ, ਤਨ ਮਰਦਾ, ਔਰ ਇਹਦੀ ਆਤਮਾ ਨਹੀਂ ਮਰਦੀ, ਜੀਵ ਨਹੀਂ ਮਰਦਾ ਹੈ, ਇਹ ਤਾਂ ਜੀਵ ਦਾ ਖੋਲ ਹੈ, ਜਿੰਨਾ ਚਿਰ ਇਹ ਜੀਵ ਇਹਦੇ ਵਿੱਚ ਰਹਿੰਦਾ ਉਹਨਾਂ ਚਿਰ ਚੱਲਦਾ ਹੈ, ਜਦੋਂ ਨਿਕਲ ਜਾਂਦਾ ਨਾਸ ਹੋ ਜਾਂਦਾ, ਅਸੀਂ ਸਰੀਰ ਨੂੰ ਆਪਣਾ ਜੀਵਨ ਸਮਝ ਲਿਆ, ਜਦੋਂ ਕਿ ਸਾਡਾ ਜੀਵਨ ਸਰੀਰ ਨਹੀਂ ਹੈ, ਔਰ ਅਸੀਂ ਝੂਠੀਆਂ ਵਸਤੂਆਂ ਨੂੰ ਆਪਣੀਆਂ ਸਮਝ ਲਿਆ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਸਵੇਂ ਸਲੋਕ ਵਿੱਚ ਉਸ ਨੂੰ ਫਿਰ ਰਾਜ ਬਲਾਲ ਨੂੰ ਉਪਦੇਸ਼ ਦੇ ਕੇ ਕਹਿੰਦੇ, ਰਾਜ ਬਲਾਲ ਕਿਹੜੀ ਚੀਜ਼ ਦੇ ਨਾਲ ਤੇ ਪਿਆਰ ਪਾਇਆ, ਕਿਹੜੀ ਸੱਚੀ ਚੀਜ਼ ਇੱਥੇ। ਸਲੋਕ ਮਹਲਾ ਪਹਿਲਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਇਹ ਰਾਜਨ ਤੇਰਾ ਰਾਜ ਕੂੜ ਹੈ, ਸੱਚ ਨਹੀਂ ਹੈ, ਛਲ ਰੂਪ ਹੈ, ਕੁਛ ਦਿਖਾਵੇ ਮਾਤਰ ਹੈ, ਕੁਛ ਚਿਰ ਵਾਸਤੇ ਹੈ, ਸਦਾ ਨਹੀਂ, ਔਰ ਤੂੰ ਆਪ ਵੀ ਕੁਛ ਚਿਰ ਵਾਸਤੇ ਹੀ ਹੈ, ਸਦਾ ਨਹੀਂ, ਤੇ ਤੇਰੀ ਪ੍ਰਜਾ ਵੀ ਕੁਛ ਚਿਰ ਵਾਸਤੇ ਹੈ, ਸਦਾ ਨਹੀਂ, ਇਹ ਸਾਰਾ ਕੁਝ ਝੂਠ ਹੈ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਕਾਹਦਾ ਤੂੰ ਸੰਸਾਰ, ਸਾਰੀ ਕੂੜੇ ਤੇਰੀ ਪ੍ਰਜਾ ਸੰਸਾਰ ਤੋਂ ਹੈ, ਉਹਦੇ ਨਾਲ ਤੂੰ ਇੰਨੇ ਸਿਮੜੇ ਹੈ, ਇੰਨੀ ਉਹਦੇ ਨਾਲ ਪਕੜ ਕੇ ਕੀਤੀ ਹੈ, ਇਹ ਸਾਰਾ ਕੁਝ ਝੂਠ ਹੈ, ਸਾਰੇ ਕੂੜ ਹੈ। ਫਿਰ ਮਹਾਰਾਜ ਕਹਿੰਦੇ, ਕੂੜ ਮੰਡਪ ਕੂੜ ਮਾਰੀ ਕੂੜ ਬੈਸਲ ਹਾਰ, ਇਹ ਬੜੇ ਬੜੇ ਮੰਡਪ ਸ਼ਾਹੀ ਮਾਨੇ ਜਿਹੜੇ ਲਾਏ ਨੇ ਸੋਹਰੇ, ਸੋਨੇ ਦੀਆਂ ਜੰਜੀਰਾਂ ਨਾਲ ਕੱਢੇ ਹੋਏ ਬਦੇ ਧਾਗਿਆਂ ਨਾਲ ਜੰਜੀਰਾਂ ਲਪਕਦੀਆਂ ਨੇ, ਸਭ ਸੋਨੇ ਚਾਂਦੀ ਦੇ ਧੱਬੇ ਲਾ ਕੇ ਲਾਏ ਨੇ, ਸੁੰਦਰਤਾ ਬਣਾਈ ਹੈ। ਇਹ ਬੜੇ ਬੜੇ ਮੰਡਪੇ ਮਾਰੀਆਂ ਮਹਿਲ ਕਿਲੇ ਮਹਾਰਾਜ ਕਹਿੰਦੇ ਸਭ ਝੂਠੇ ਨੇ। ਕੂੜ ਮਾਰੇ ਕੂੜ ਮੰਡਪ ਕੂੜ ਬੈਠਣ ਹਾਲ, ਉਹਦੇ ਵਿੱਚ ਬੈਠਣ ਵਾਲੇ ਵੀ ਝੂਠੇ ਨੇ, ਉਹ ਵੀ ਝੂਠ ਹੈ। ਤਾਂ ਝੂਠ ਦੇ ਨਾਲ ਝੂਠ ਚੰਬੜਿਆ ਕਹਿਣ ਲੱਗੇ, ਇੰਨਾ ਕਿਉਂ ਪਕੜ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ। ਫਿਰ ਕੂੜ ਸੁਣਨਾ ਕੂੜ ਰੁਪਾ ਕੂੜ ਪਹਿਨਣ ਹਾਰ, ਸੋਨਾ ਚਾਂਦੀ ਗਹਿਣੇ ਜਿੰਨੇ ਵੀ ਹਨ ਸਾਰੇ, ਇਹ ਸਾਰੇ ਕੂੜ ਨੇ ਝੂਠ ਨੇ, ਅਤੇ ਇਹਨੂੰ ਪਹਿਨਣ ਵਾਲਾ ਵੀ ਸਾਰਾ ਕੁਛ ਝੂਠ ਹੈ। ਫਿਰ ਕੂੜ ਸੁਣਨਾ ਕੂੜ ਰੁਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ, ਜਿਹੜੀ ਕਾਇਆ ਸਰੀਰ ਵੀ ਝੂਠੀ ਹੈ, ਕੱਪੜਾ ਵੀ ਝੂਠਾ ਹੈ, ਕੂੜ ਹੈ। ਔਰ ਕੂੜ ਇਹਦੇ ਵਿੱਚ ਕੂੜ ਰੂਪ ਆਪਾ ਜਿਹੜਾ ਬੜਾ ਸੁੰਦਰ ਰੂਪ ਹੈ ਨਾ ਕੱਪੜਿਆਂ ਦੇ ਵਿੱਚ, ਉਹ ਵੀ ਝੂਠ ਹੈ, ਉਹ ਵੀ ਨੀ ਕਦੇ ਰਹਿਣਾ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਕਾਰ, ਔਰ ਕੂੜ ਕਹਿੰਦੇ ਮੀਆਂ ਪਤੀ ਔਰ ਬੀਵੀ ਇਸਤਰੀ, ਇਹ ਪਤੀ ਸਤੀ ਇਸਤਰੀ ਬੰਦੇ ਸਭ ਝੂਠ ਨੇ, ਝੂਠਾ ਪਿਆਰ ਹੈ, ਕੁਛ ਦਿਨਾਂ ਦਾ ਵਿਲਾਪ ਹੈ, ਇਹ ਸਭ ਕੁਛ ਸਭ ਕੁਛ ਝੂਠ ਹੈ। ਖੱਪ ਹੋਏ ਖਾ, ਇਹਦੇ ਵਿੱਚ ਕਹਿੰਦੇ ਬਹੁਤ ਸਾਰੇ ਖੱਜਲ ਖੁਆਰ ਕੇ ਖੱਪ ਗਏ, ਬੜਾ ਆਪਸ ਖੱਜਲ ਖੁਆਰ ਕੇ ਖੱਪ ਗਏ ਨੇ, ਕਿ ਇਹੋ ਹੀ ਸਭ ਕੁਛ ਸਮਝ ਲਿਆ ਸੀ, ਮੇਰਾ ਘਰ ਮੇਰੇ ਘਰ ਵਾਲੇ ਮੇਰਾ ਪਤੀ ਮੇਰੀ ਪਤਨੀ ਮੇਰੇ ਪੁੱਤਰ। ਮਹਾਰਾਜ ਕਹਿੰਦੇ ਸਾਰਾ ਕੁਛ ਝੂਠਾ ਹੈ, ਤੂੰ ਕਾਹਦੇ ਵਿੱਚ ਬੜੇ ਬੈਠਾ ਹੈ, ਕਿਹੜੀ ਪਕੜ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ? ਕਹਿੰਦੇ ਖੱਪ ਹੋਏ ਖਾਰ, ਕੂੜ ਕੂੜਿਆਂ ਦੇ ਉਹ ਲੱਗਾ, ਕਹਿੰਦਾ ਦੇਖ ਝੂਠ ਦਾ ਝੂਠ ਨਾਲ ਕਿੰਨਾ ਪਿਆਰ ਲੱਗਿਆ ਹੋਇਆ, ਝੂਠ ਦਾ ਝੂਠ ਨਾਲ ਪਿਆਰ ਬੜਾ। ਸਾਡੀ ਵੀ ਹਾਲਤ ਇਹੀ ਹੈ, ਝੂਠ ਦਾ ਝੂਠ ਨਾਲ ਪਿਆਰ ਹੈ, ਔਰ ਹੋਇਆ ਵੀ ਕਰਦਾ ਹੈ ਕਿ ਝੂਠ ਦਾ ਤੰਕਾ ਝੂਠ ਨਾਲ ਲੱਗੇਗਾ, ਸੱਚ ਦਾ ਤੰਕਾ ਸੱਚ ਨਾਲ ਲੱਗੇਗਾ। ਜਿਹੜੀ ਚੀਜ਼ ਜਿਸ ਤੋਂ ਬਣੀ ਹੈ ਉਸੇ ਨਾਲ ਜੁੜਦੀ ਹੈ, ਜਿਹੜੀ ਗੱਡੀ ਲੋਹੇ ਤੋਂ ਬਣੀ ਹੈ ਔਰ ਇਹ ਟੁੱਟ ਜਾਏ ਤੇ ਜੋੜਨਾ ਜਦੋਂ ਜੁੜੇਗੀ ਲੋਹੇ ਨਾਲ ਜੁੜੇਗੀ। ਜਿਹੜੀ ਚੀਜ਼ ਸੋਨੇ ਤੋਂ ਬਣੀ ਹੈ ਉਹ ਜੇ ਸੋਨਾ ਟੁੱਟ ਜਾਏ ਤਾਂ ਉਹਦਾ ਤੰਕਾ ਵੀ ਸੋਨੇ ਹੀ ਲੱਗੇਗਾ। ਇਸ ਕਰਕੇ ਝੂਠ ਦਾ ਝੂਠ ਨਾਲ ਬੜਾ ਲਗਾਓ ਹੈ, ਕਿਉਂਕਿ ਸਰੀਰ ਝੂਠਾ ਹੈ, ਝੂਠੀ ਮਾਇਆ, ਝੂਠਾ ਪਰਿਵਾਰ, ਝੂਠੀ ਸਾਰੀ ਜਾਇਦਾਦ, ਇਹਦੇ ਨਾਲ ਬੜਾ ਜ਼ੋਰ ਭਰਿਆ ਹੋਇਆ। ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਹਿਣਗੇ, ਭਾਈ ਇਹ ਸਾਰੇ ਫਿਰ ਕੂੜ ਕੂੜੇ ਨੇ, ਉਹ ਲੱਗਾ ਵਿਸਰਿਆ ਕਰਤਾਰ, ਜਿਹੜਾ ਕਰਤਾਰ ਵਾਹਿਗੁਰੂ ਪਰਮੇਸ਼ਰ ਉਹ ਵਿਸਰ ਗਿਆ, ਝੂਠ ਦਾ ਝੂਠ ਨਾਲ ਮੋਹ ਲੱਗ ਗਿਆ। ਵਿਸਰਿਆ ਕਰਤਾਰ ਕਿਸ ਨਾਲ ਕੀਤੇ ਦੋਸਤੀ, ਸਭ ਤੱਕ ਚੱਲਣ ਹਾਰ। ਮਹਾਰਾਜ ਕਹਿੰਦੇ ਰਾਜਨ ਕਿਹਦੇ ਨਾਲ ਦੋਸਤੀ ਕਰੇਗਾ, ਇਹ ਸਾਰਾ ਸੰਸਾਰ ਤੇ ਚੱਲਣ ਵਾਲਾ ਹੈ, ਚਲਾਏਮਾਨ ਹੈ, ਕਿਉਂ ਕੋਈ ਵਸਤੂ ਰਹਿਣ ਵਾਲੀ ਨਹੀਂ, ਕਿਹਦੇ ਨਾਲ ਦੋਸਤੀ ਕਰੇਗਾ, ਦੋਸਤੀ ਕਾਹਦੇ ਨਾਲ ਕਰਦਾ, ਕਿਉਂ ਉਹਨਾਂ ਨੇ ਪਕੜ ਕੀਤੀ ਹੈ ਜਿਹੜੀ ਨਾਲ ਜਾਣ ਵਾਲੀ ਵਸਤੂ ਕੋਈ ਹੈ ਨੀ। ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾ, ਕਿਸ ਨਾਲ ਕੀਤੇ ਦੋਸਤੀ, ਸਭ ਤੱਕ ਚੱਲਣ ਹਾਰ। ਪਰ ਮਹਾਰਾਜ ਕਹਿੰਦੇ ਕਹਿਣ ਲੱਗੇ ਜੀ ਰਾਜਬਦਾਰ ਕਹਿੰਦਾ ਬੜਾ ਰਸ ਬੜਾ ਹੁੰਦਾ ਜੀ ਚੋ। ਮਹਾਰਾਜ ਕਹਿੰਦੇ ਹਾਂ ਭਾਈ, ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਕੂੜ, ਕਹਿੰਦੇ ਕੂੜ ਮਿੱਠਾ ਬੜਾ ਲੱਗਦਾ ਕੂੜਿਆਂ ਨੂੰ, ਸਹਿਤ ਵਰਗਾ ਮਿੱਠਾ ਲੱਗਦਾ ਹੈ। ਦੇਖਿਆ ਨਾ ਰਸ ਆਪਣੇ ਪਰਿਵਾਰ ਤੋਂ ਰਸ ਹੈ, ਮਨੁੱਖ ਨੂੰ ਤਾਂ ਹੀ ਚਿਬੜਿਆ, ਪਰਿਵਾਰ ਦੀ ਗੱਲ ਉਹ ਗਲਤ ਵੀ ਸੁਣਦਾ, ਮਾੜੀ ਵੀ ਸੁਣਦਾ, ਔਰ ਉਹਦੀਆਂ ਗਲਤੀਆਂ ਵੀ ਵੇਖ ਲੈਂਦਾ ਹੈ, ਪਰ ਗੁਰੂ ਦੀ ਸੱਚੀ ਵੀ ਨੀ ਸੁਣਦਾ, ਗੁਰੂ ਦੀ ਸਹੀ ਵੀ ਨੀ ਸੁਣਦਾ ਹੈ, ਔਰ ਗੁਰੂ ਦੇ ਵਾਸਤੇ ਸਮਾਂ ਕੱਢ ਨੀ ਸਕਦਾ ਹੈ। ਸੱਚ ਗੁਰੂ ਹੈ, ਗੁਰੂ ਵਾਸਤੇ ਕੱਢਣ ਨੂੰ ਸਮੇਂ ਨੀ ਇਹਦੇ ਕੋਲੇ, ਪਰਿਵਾਰ ਵਾਸਤੇ ਸਾਰੀ ਜ਼ਿੰਦਗੀ ਲਾ ਦਿੰਦਾ, ਮਰਦੇ ਦਮ ਤੱਕ ਲਾ ਦਿੰਦਾ, ਹਾਲਾਂਕਿ ਪਰਿਵਾਰ ਉਹਦੀ ਲੋੜ ਸਮਝਦਾ, ਉਹਦੀ ਕੋਲ ਤੇਰੀ ਲੋੜ ਹੈ, ਬਦਲ ਬਦਲ ਹੀ ਲਾਉਂਦਾ, ਉੱਥੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਕੂੜ ਮਿੱਠਾ ਕੂੜ ਮਾਖਿਓ, ਕਹਿੰਦੇ ਸਹਿਤ ਵਰਗਾ ਮਿੱਠਾ ਹੈ, ਪਰ ਕਹਿੰਦੇ ਰਾਏ ਬਰਾਲ ਖੇੜਾ ਖਿਆਲ ਕਰੇ, ਕੂੜ ਡੁੱਬੈ ਕੂੜ ਡੁੱਬੈ ਕੂੜ, ਇਸ ਝੂਠ ਨੇ ਕਹਿੰਦੇ ਕੂੜਾਂ ਦੇ ਕੂੜ ਬੇੜਿਆਂ ਦੇ ਬੇੜੇ ਡੋਲ ਤੇ ਸੰਸਾਰ ਸਮੁੰਦਰ ਵਿੱਚ ਡੁੱਬ ਗਏ ਨੇ, ਇਹ ਸੰਸਾਰ ਸਮੁੰਦਰ ਵਿੱਚ ਬੇੜਿਆਂ ਦੇ ਬੇੜੇ ਡੁੱਬ ਗਏ ਨੇ, ਇਹ ਤਾਂ ਕੂੜ ਝੂਠਾ ਹੈ। ਮੈਂ ਇੱਕ ਹੋਰ ਬੇਨਤੀ ਕਰਾਂ ਇੱਥੇ ਕਿ ਗੁਰਬਾਣੀ ਦੇ ਰਸ ਨੂੰ ਮੈਂ ਸਮਝਣਾ ਬੜਾ ਔਖਾ ਹੈ, ਸੌਖੀ ਬਾਤ ਨਹੀਂ ਹੈ। ਤੁਸੀਂ ਆਸਾ ਦੀ ਬਾਤ ਪੜੋਗੇ ਦੂਜੀ ਪੌੜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਸਭ ਕੁਛ ਸੱਚ ਕਹਿੰਦੇ ਨੇ, ਔਰ ਪੁੱਛਦਾ ਸੇਖ ਬ੍ਰਹਮ, ਮਹਾਰਾਜ ਕਹਿੰਦੇ ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰੜੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀ ਬਾਣ, ਸੱਚਾ ਤੇਰਾ ਤਨ, ਸੱਚਾ ਦੀ ਸ਼ਾਨ, ਸੱਚੇ ਤੇਰੇ ਅੱਖ ਹੈ ਲੱਖ ਕਰੋੜ, ਸੱਚੇ ਸਭ ਤਨ, ਸੱਚੇ ਸਭ ਜੋਰ, ਸੱਚੀ ਤੇਰੀ ਸਿਵ, ਸੱਚੀ ਸਾਲਾ। ਦੂਜੀ ਪੌੜੀ ਚ ਮਹਾਰਾਜ ਸੱਚੇ ਪਾਤਸ਼ਾਹ ਸਭ ਕੁਛ ਸੱਚ ਦੱਸ ਰਹੇ ਨੇ। ਹੁਣ ਅਗਲਾ ਸੋਚੇਗਾ ਸੋਚਣ ਵਾਲਾ ਕਿ ਆਪਾਂ ਵਿਰੋਧੀ ਹੈ ਬਾਣੀ, ਔਰ ਦਸਵੇਂ ਸਲੋਕ ਚ ਆ ਕੇ ਬਣੇਗਾ ਸਭ ਕੁਛ ਝੂਠਾ, ਕਿਹੜੀ ਗੱਲ ਸੱਚੀ ਹੈ, ਕਿਹੜੀ ਨੂੰ ਸਮਝਾਂਗੇ ਕਿ ਆਪਾਂ ਵਿਰੋਧੀ ਹੈ ਜਾਂ ਸਿਧਾਂਤ ਇੱਕੋ ਹੀ ਹੈ, ਗੁਰਬਾਣੀ ਦਾ ਸਿਧਾਂਤ ਇੱਕੋ ਹੀ ਹੈ, ਗੁਰਮੁਖ ਪਿਆਰ ਇਸ ਗੱਲ ਸਮਝਣਾ ਥੋੜਾ ਜਿਹਾ। ਔਰ ਝੂਠ ਕੀ ਹੈ ਤੇ ਸੱਚ ਕੀ ਹੈ, ਪਾਣੀ ਸੱਚ ਹੈ, ਧਿਆਨ ਦੇਣਾ ਕਿ ਪਾਣੀ ਸੱਚ ਹੈ, ਸਮੁੰਦਰ ਦਾ ਪਾਣੀ ਸੱਚ ਹੈ, ਝੂਠ ਨਹੀਂ, ਪਰ ਪਾਣੀ ਦੀ ਲਹਿਰ ਸੱਚ ਨਹੀਂ ਹੈ, ਪਰ ਲਹਿਰ ਬਣੀ ਪਾਣੀ ਤੋਂ ਹੈ, ਇਹ ਵੀ ਸੋਚਣਾ, ਸੱਚ ਤੇ ਬਣੀ ਹੈ ਉਹ, ਪਾਣੀ ਦੀ ਲਹਿਰ ਆਪੇ ਨਹੀਂ ਬਣੀ ਹੈ, ਪਾਣੀ ਸੱਚ ਹੈ ਪਰ ਲਹਿਰ ਝੂਠ ਹੈ, ਕੁਛ ਚਿਰ ਵਾਸਤੇ ਹੈ ਤੇ ਕੁਛ ਚਿਰ ਵਾਸਤੇ ਫਿਰ ਨਹੀਂ ਹੈ, ਪਰ ਇਹ ਵੀ ਖਿਆਲ ਕਰਨਾ ਕਿ ਉਹ ਪਾਣੀ ਦੀ ਲਹਿਰ ਪਾਣੀ ਤੇ ਬਣੀ ਹੈ, ਉਹ ਸੱਚ ਤੇ ਬਣੀ ਹੈ, ਹੈ ਝੂਠੀ ਬਣੀ ਸੱਚ ਤੋਂ ਹੈ, ਕਿ ਉਹ ਝੂਠ ਇਸ ਕਰਕੇ ਜੋ ਕਾਇਮ ਨਹੀਂ, ਜਿੰਨਾ ਚਿਰ ਪਾਣੀ ਵਿੱਚੋਂ ਬੁਲਬਲੇ ਬਣੇ ਨੇ ਉਦੋਂ ਵਿਖਾਈ ਦੇ ਰਹੇ ਨੇ, ਆਪਣੀ ਹੋਂਦ ਗਿਣਾ ਰਹੇ ਨੇ, ਸਿਆਣਾ ਬੰਦਾ ਸਮਝ ਕੇ ਝੂਠੇ ਦੇ ਕੁਛ ਚਿਰ ਵਾਸਤੇ ਨੇ, ਲੇਕਿਨ ਇਹ ਵੀ ਸਮਝਦਾ ਕਿ ਝੂਠ ਬਣਿਆ ਵੀ ਇਹ ਝੂਠੇ ਵੀ ਨਹੀਂ, ਕਿਉਂਕਿ ਸੱਚ ਤੋਂ ਹੀ ਬਣੇ ਹੋਏ ਆ, ਪਾਣੀ ਪਾਣੀ ਸੱਚ ਹੈ, ਪਰ ਉਹਦਾ ਜਿਹੜੀ ਬੁਲਬਲਾ ਹੈ ਉਹ ਜਿਹੜਾ ਝੂਠ ਹੈ ਉਹ ਕੁਛ ਚਿਰ ਵਾਸਤੇ ਹੈ ਤੇ ਕੁਛ ਚਿਰ ਵਾਸਤੇ ਨਹੀਂ। ਫਿਰ ਇਹਦੀ ਬੜੀ ਵਿਆਖਿਆ ਸੋਹਣੀ ਭਗਤ ਦਾਸ ਜੀ ਕਰਦੇ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਕਹਿੰਦੇ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ, ਕਹਿਣ ਲੱਗੇ ਵਾਹਿਗੁਰੂ ਪਰਮੇਸ਼ਰ ਇਸ ਤਰ੍ਹਾਂ ਹੈ, ਕਹਿੰਦੇ ਸੰਸਾਰ ਉਹ ਹੈ ਤਾਂ ਪਰਮੇਸ਼ਰ ਤੇ ਬਣਿਆ, ਜਿਵੇਂ ਸੋਨੇ ਤੋਂ ਗਹਿਣਾ ਬਣਿਆ ਹੈ, ਗਹਿਣਾ ਸੱਚ ਨਹੀਂ, ਗਹਿਣਾ ਕਦੇ ਟੁੱਟ ਜਾਏਗਾ, ਪਰ ਸੋਨਾ ਸੱਚ ਹੈ, ਸੋਨਾ ਨਹੀਂ ਟੁੱਟਦਾ, ਗਹਿਣਾ ਟੁੱਟ ਗਿਆ ਹੈ ਉਹ ਕਦੇ ਅਲੰਕਾਰ ਮੇਰੇ ਫੈਲੀ ਹੋਈ ਹੈ, ਕਦੇ ਅਲੰਕਾਰ ਗਹਿਣਾ ਬਣ ਗਿਆ, ਕਦੇ ਟੁੱਟ ਕੇ ਮੁੜ ਕੇ ਫਿਰ ਸੋਨਾ ਬਣ ਗਿਆ, ਸੋਨਾ ਨਹੀਂ ਕੰਮ ਹੋਇਆ ਘਟਿਆ ਨਹੀਂ, ਉਹਦੀ ਕੀਮਤ ਨਹੀਂ ਡਾਊਨ ਹੁੰਦੀ ਹੈ, ਕੀਮਤ ਨਹੀਂ ਘਟਦੀ ਹੈ, ਸੋਨਾ ਸਦੇ ਸੱਚ ਹੈ, ਗਹਿਣੇ ਸਦੇ ਝੂਠੇ ਨੇ, ਬਣਦੇ ਤੇ ਟੁੱਟਦੇ ਨੇ, ਲੇਕਿਨ ਇਹ ਵੀ ਖਿਆਲ ਕਰਨਾ ਗਹਿਣੇ ਸੱਚ ਤੋਂ ਬਣੇ ਨੇ, ਸੋਨੇ ਤੋਂ ਬਣੇ, ਉਹ ਹੋਰ ਤੋਂ ਹੋਂਦ ਨਹੀਂ ਹੈ ਕਿਸੇ। ਮਹਾਰਾਜ ਕਹਿੰਦੇ ਇਹ ਉਹਦਾ ਗਹਿਣਾ ਬਣਿਆ ਜਿਹੜਾ ਸੱਚ ਸੀ, ਝੂਠ ਸੀ ਪਰ ਸੋਨਾ ਸੱਚ ਹੈ। ਇਸੇ ਤਰ੍ਹਾਂ ਬਹੁਤ ਸਾਰੀਆਂ ਉਦਾਹਰਨਾਂ ਨੇ ਕਿ ਅਸੀਂ ਕਿਸੇ ਰਾਜੇ ਮਹਾਰਾਜ ਦੀ ਉਦਾਹਰਨਾਂ ਲਈਏ ਕਿ ਭਾਈ ਰਾਜਾ ਕੌਣ ਹੈ, ਹੁਣ ਦੱਸਣ ਵਾਲਾ ਦੱਸਦਾ ਹੈ ਤਰੀਕਾ ਦੱਸਣ ਦਾ ਆਪਣਾ, ਰਾਜਾ ਉਹ ਹੈ ਭਾਈ ਜਿਹਦੇ ਕੋਲੇ ਵੱਡੀਆਂ ਫੌਜਾਂ ਨੇ, ਬੜੇ ਬੜੇ ਜਨਰਲ ਨੇ, ਰਾਜਾ ਉਹ ਹੈ ਜਿਹਦੇ ਕੋਲੇ ਹੁਕਮ ਪੁਲਿਸ ਹੈ, ਥਾਣੇ ਬਣੇ ਨੇ, ਅਦਾਲਤਾਂ ਬਣੀਆਂ ਨੇ, ਜੇਲ੍ਹਾਂ ਬਣੀਆਂ ਨੇ, ਰਾਜਾ ਉਹ ਹੈ ਜਿਹਦੇ ਕੋਲੇ ਖਜ਼ਾਨੇ ਮਾਇਆ ਦੇ ਭਰੇ ਪਏ ਨੇ, ਉਹ ਰਾਜੇ ਦੀ ਫੌਜ ਹੈ, ਉਹ ਬੜੀ ਸ਼ਕਤੀਸ਼ਾਲੀ ਹੈ, ਸੱਚੀ ਹੈ, ਝੂਠੀ ਨਹੀਂ ਹੈ, ਸੱਚੀ ਮਿੱਚੀ ਫੌਜ ਹੈ ਉਸਦੀ, ਔਰ ਰਾਜਾ ਉਹ ਹੈ ਜਿਹਦੇ ਬੜੇ ਬੜੇ ਕਿਲੇ ਬਣੇ ਨੇ, ਰਾਜਾ ਉਹ ਹੈ ਜਿਹਦੇ ਬੜੇ ਬੜੇ ਮਹਿਲ ਬਣੇ ਨੇ, ਔਰ ਰਾਜਾ ਉਹ ਹੈ ਜਿਹਦੇ ਪੁਸ਼ਾਕਾਂ ਪਾਈ ਨੇ ਸੁੰਦਰ, ਤੇ ਰਾਜਾ ਉਹ ਹੈ ਜਿਹਦੇ ਸਿਰ ਦੇ ਉੱਤੇ ਸੋਹਣਾ ਤਾਜ ਮੁਕਟ ਹੈ, ਔਰ ਰਾਜਾ ਉਹ ਹੈ ਜਿਹਦੇ ਮੁੜ ਚ ਹੀਰੇ ਲੱਗੇ ਨੇ, ਰਾਜਾ ਉਹ ਹੈ ਜਿਹਦੇ ਉੱਤੇ ਚੌਲ ਧੁਲਦਾ ਹੈ, ਰਾਜਾ ਉਹ ਹੈ ਜਿਹਦੇ ਉੱਤੇ ਚੰਦੋਏ ਲੱਗੇ ਨੇ, ਰਾਜਾ ਉਹ ਹੈ ਜਿਹਦੇ ਥੱਲੇ ਤਖ਼ਤ ਪਿਆ ਹੈ, ਤੇ ਰਾਜਾ ਉਹ ਹੈ ਜਿਹਦੇ ਬੂਹੇ ਫਰਸ਼ ਵਿਛੇ ਹੋਏ ਨੇ ਕੀਮਤੀ, ਉਹ ਰਾਜਾ। ਹੁਣ ਉਹ ਦੱਸਣ ਵਾਲੇ ਰਾਜੇ ਰਾਜੇ ਦੇ ਦੱਸ ਪਾਈ ਹੈ, ਹੁਣ ਦੂਜੇ ਪੁਰਸ਼ ਨੂੰ ਪੁੱਛਣਾ ਹੈ ਰਾਜਾ ਕੌਣ ਹੈ, ਕਹਿਣ ਲੱਗਿਆ ਫੌਜਾਂ ਰਾਜਾ ਨਹੀਂ, ਪਰ ਫੌਜਾਂ ਰਾਜੇ ਤੇ ਬਣੀਆਂ ਪਰ ਫੌਜਾਂ ਰਾਜਾ ਨਹੀਂ ਹਨ, ਔਰ ਉਹਦੇ ਪੁਲਿਸ ਥਾਣੇ ਉਹ ਵੀ ਰਾਜਾ ਨਹੀਂ ਹਨ, ਮਹਿਲ ਤੇ ਮਾਰੀਆਂ ਵੀ ਰਾਜਾ ਨਹੀਂ ਹਨ, ਔਰ ਉਹਦੇ ਉੱਤੇ ਜੋ ਚੰਦੂਆ ਚਾਨਣੀ ਲੱਗੀ ਹੈ ਉਹ ਵੀ ਰਾਜਾ ਨਹੀਂ ਹੈ, ਜਿਹੜੀ ਚੌਂਕੀ ਤੇ ਬੈਠਾ ਤਖ਼ਤ ਤੇ ਬੈਠਾ ਉਹ ਵੀ ਰਾਜਾ ਨਹੀਂ ਹੈ, ਪਰ ਜਿਹੜੀ ਉਹਦੀ ਪੁਸ਼ਾਕ ਪਾਈ ਹੈ ਉਹ ਵੀ ਰਾਜਾ ਨਹੀਂ ਹੈ, ਜਿਹਦੇ ਉਹਦਾ ਸਿਰ ਤੇ ਮੁਕਟ ਲੱਗੇ ਹੈ ਉਹ ਵੀ ਰਾਜਾ ਨਹੀਂ ਹੈ, ਪਰ ਜਿਹੜੇ ਜਿਹਦੇ ਉੱਤੇ ਲੱਗੇ ਨਾ ਉਹ ਸਾਰਿਆਂ ਦੇ ਵਿੱਚ ਬੈਠਾ ਰਾਜਾ ਉਹ ਹੈ, ਸਿਧਾਂਤ ਦੋਵਾਂ ਦੇ ਇੱਕੋ ਹੀ ਹੈ। ਇੱਕ ਦੂਜੇ ਪਾਸੇ ਤੋਂ ਦੱਸ ਰਿਹਾ ਕਿ ਉਹ ਸਾਰਿਆਂ ਦਾ ਮਾਲਕ ਰਾਜਾ ਹੈ, ਇੱਕ ਦੂਜੇ ਪਾਸੇ ਦੱਸ ਰਿਹਾ ਕਿ ਮਾਲਕ ਵੱਖਰਾ ਹੈ, ਉਹ ਮਾਲਕ ਉਹ ਰਾਜਾ ਰਾਜਾ ਨਹੀਂ, ਉਹ ਰਾਜੇ ਦਾ ਜਿਹੜਾ ਅੱਗੇ ਚਲਾਉਣ ਵਾਲੇ ਕੰਮ ਨੇ, ਪਰ ਉਹ ਆਪ ਰਾਜਾ ਨਹੀਂ ਹੈ। ਇਸੇ ਕਰਕੇ ਮਹਾਰਾ ਸੱਚੇ ਪਾਤਸ਼ਾਹ ਇੱਥੇ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਸਿਧਾਂਤ ਇੱਕੋ ਹੀ ਹੈ ਕਿ ਸਾਰੇ ਰਾਜ ਪ੍ਰਜਾ ਸਾਰੀ ਸੰਸਾਰ ਝੂਠਾ ਹੈ, ਪਰ ਜੋ ਨਿਰੰਕਾਰ ਜਿਸ ਤੋਂ ਬਣਿਆ, ਕਿਉਂਕਿ ਮਨੁੱਖ ਦੀ ਹੋਂਦ ਸੰਸਾਰ ਦੀ ਹੋਂਦ ਆਪੇ ਨਹੀਂ ਬਣੀ, ਇਹ ਪਰਮਾਤਮਾ ਤੋਂ ਬਣੀ, ਇਹ ਪਰਮਾਤਮਾ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੋਂਦ ਖੁੱਲ ਕੇ ਦੱਸਦੇ ਨੇ, ਅੱਜ ਸਮਝੀਏ ਬਾਣੀ ਨੂੰ, ਜਦ ਉਹ ਕਣਕ ਕਰਾ ਕਰਤਾਰਾ ਪਰਦਾ ਪਰਤਲ ਦੇਹ ਅਪਾਰਾ, ਜਦੋਂ ਉਹ ਆਪਣੀ ਅਕਲਕ ਸ਼ਕਤੀ ਨਾਲ ਉਦੇ ਹੋਇਆ ਪ੍ਰਕਾਸ਼ ਹੋਇਆ ਤਾਂ ਉਸਨੇ ਨਾਲ ਇਹ ਸੰਸਾਰ ਬਣਾ ਲਿਆ। ਫਿਰ ਕਹਿੰਦੇ ਜਦੋਂ ਉਸਨੇ ਆਪਣੇ ਆਪ ਨੂੰ ਸਮੇਟਣਾ ਹੈ ਉਹ ਕਿੱਥੇ ਜਾਏਗਾ, ਜਦ ਆ ਤੱਕ ਕਰਤ ਹੋ ਕਬ ਹੋ ਤੁਮ ਮੈਂ ਮਿੱਤ ਦੇਹ ਤਰ ਸਭ ਹੋ, ਔਰ ਜਿੱਥੋਂ ਇਹ ਪੈਦਾ ਹੋਊਗੇ ਉੱਥੇ ਹੀ ਆ ਕੇ ਮਿਲ ਜਾਏਗਾ ਸਾਰਾ ਕੁਛ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਲੇਕਿਨ ਉਹਦੀ ਬੜੀ ਅਚਲਤਾ ਹੈ, ਸਮਾਧ ਹੈ ਕਿ ਸਾਰੇ ਅਕਾਲ ਉਹ ਧੋਂਦੇ ਨੇ, ਆਪਣਾ ਕੋਈ ਅਕਾਲ ਨਹੀਂ ਹੈ। ਕਹਿੰਦੇ ਇੱਕ ਬੱਚਾ ਕੋਈ ਦੀਵਾ ਲਈ ਜਾ ਰਿਹਾ ਔਰ ਇੱਕ ਮਹਾਤਮਾ ਪੁੱਛਣ ਲੱਗਿਆ, ਕਹਿੰਦੇ ਕਾਕਾ ਇਹ ਦੀਵਾ ਕਿੱਥੋਂ ਲਿਆ? ਉਹ ਬੱਚਾ ਸੀ ਛੋਟੀ ਉਮਰ ਦਾ ਸੀ ਸਿਆਣਾ, ਉਹਨੇ ਕਹਿੰਦੇ ਦੀਵੇ ਤੇ ਫੂਕ ਮਾਰਤੀ, ਕਹਿੰਦੇ ਬਾਬਾ ਦੀਵਾ ਗਿਆ ਕਿੱਥੇ? ਕਹਿੰਦਾ ਉਹ ਮੈਨੂੰ ਕਹਿੰਦੇ ਵੱਡੇ ਵੱਡੇ ਸ਼ਾਸਤਰਾਂ ਤੋਂ ਗਿਆਨ ਨਹੀਂ ਮਿਲਿਆ ਜਿਹੜਾ ਅੱਜ ਮਿਲ ਗਿਆ। ਭਾਵ ਜਿੱਥੋਂ ਇਹ ਦੀਵਾ ਆਇਆ ਸੀ ਉੱਥੇ ਚਲਿਆ ਗਿਆ। ਸਾਰੀਆਂ ਚੀਜ਼ਾਂ ਨੇ ਉਹੀ ਆਦਤ ਹੈ ਗੁਰੂ ਪਿਆਰਿਓ ਕਿ ਅੱਜ ਬੜਾ ਸੋਹਣਾ ਸੁੰਦਰ ਫੁੱਲ ਖੜਿਆ ਵਾਸ਼ਨਾ ਹੈ, ਪਰ ਥੋੜੇ ਦਿਨਾਂ ਬਾਅਦ ਉਹ ਮੁਝਰਾ ਜਾਂਦਾ, ਸੁੱਕ ਜਾਂਦਾ, ਉਹਦੀਆਂ ਪੱਤੀਆਂ ਜ਼ਮੀਨ ਤੇ ਡਿੱਗ ਪੈਂਦੀਆਂ ਨੇ, ਪਰ ਉਹਦੀ ਮਿੱਟੀ ਬਣ ਜਾਂਦੀ ਹੈ। ਜਿੱਥੋਂ ਆਇਆ ਸੀ ਉੱਥੇ ਗਿਆ, ਮਿੱਟੀ ਤੋਂ ਆਇਆ ਸੀ ਮਿੱਟੀ ਚਲਿਆ ਗਿਆ। ਸਾਡੀ ਹੋਂਦ ਵੀ ਇਸ ਤਰ੍ਹਾਂ ਹੀ ਹੈ, ਜਿਹੜਾ ਸਾਡਾ ਤਨ ਹੈ ਇਹ ਸਾਡੀ ਹੋਂਦ ਮਿੱਟੀ ਚੋਂ ਹੈ, ਅਸੀਂ ਮਿੱਟੀ ਚੋਂ ਪੈਦਾ ਹੋਏ ਹਾਂ, ਕਿਉਂਕਿ ਮਿੱਟੀ ਤੋਂ ਖੁਰਾਕ ਬਣੀ ਔਰ ਖੁਰਾਕ ਤੋਂ ਅੰਨ ਪਾਣੀ ਬਣਿਆ, ਸਾਰੇ ਇਸ ਤੋਂ ਸਾਡੇ ਸਰੀਰ ਦੀ ਬਣਤਰ ਬਣੀ, ਔਰ ਇਹ ਫਿਰ ਇਹ ਜਿਹੜੀ ਭੋਜਨ ਹੈ ਖੁਰਾਕ ਹੈ ਬਣਿਆ ਕਿੱਥੋਂ? ਮਿੱਟੀ ਤੋਂ। ਯਾਤਰਾ ਸਾਡੀ ਮਿੱਟੀ ਤੋਂ ਸ਼ੁਰੂ ਹੋਈ ਹੈ, ਅਸੀਂ ਜਦੋਂ ਜਨਮ ਨਹੀਂ ਲਿਆ ਸੀ ਉਦੋਂ ਅਸੀਂ ਮਿੱਟੀ ਸੀ, ਮਿੱਟੀ ਨੇ ਯਾਤਰਾ ਕੀਤੀ, ਉਹ ਮਿੱਟੀ ਦੀ ਯਾਤਰਾ ਦੇ ਵਿੱਚ ਉਹ ਭੋਜਨ ਬਣਿਆ, ਅੰਨ ਬਣਿਆ, ਖੁਰਾਕ ਬਣੀ, ਔਰ ਖੁਰਾਕ ਤੋਂ ਫਿਰ ਸਾਡਾ ਖੂਨ ਮਿੰਜ ਲਹੂ ਬਣਿਆ, ਔਰ ਉਸ ਖੁਰਾਕ ਮਿੰਜ ਤੋਂ ਮਾਂ ਦੀ ਰਕਤ ਪਿਤਾ ਦੀ ਬੂੰਦ ਬਣਿਆ, ਅਸੀਂ ਉਹਨਾਂ ਦੇ ਸੁਮੇਲ ਨਾਲ ਮੁੜ ਕੇ ਮਿੱਟੀ ਦੀ ਮਟੀਲੀ ਹੋ ਗਈ। ਗੁਰਬਾਣੀ ਕਹਿੰਦੀ ਹੈ ਪਾਣੀ ਮਹਿਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਮਾਟੀ ਕਾ ਪੁੱਤਰਾ ਕੈਸੀ ਨਜ਼ਰ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤਾ ਹੈ, ਜਬ ਕਿਸ ਪਾਵੇ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਲੋਕ ਰੋਣ ਲੱਗਦਾ ਹੈ। ਹੈ ਮਿੱਟੀ ਕਹਿੰਦੀ ਇਹ ਦੌੜੀ ਫਿਰਦੀ ਹੈ, ਭੱਜੀ ਫਿਰਦੀ ਹੈ, ਬੋਲਦੀ ਹੈ, ਸੁਣਦੀ ਹੈ, ਦੇਖਦੀ ਹੈ, ਖਾਂਦੀ ਹੈ, ਪੀਂਦੀ ਹੈ, ਸਭ ਕੁਛ ਕਰਦੀ ਹੈ, ਔਰ ਇਹ ਫਿਰ ਕਦੇ ਗੁੱਸੇ ਚ ਆਉਂਦੀ ਹੈ, ਕਦੇ ਚਿੰਤਾ ਚ ਆਉਂਦੀ ਹੈ, ਕਦੇ ਖੁਸ਼ੀਆਂ ਚ ਆਉਂਦੀ ਹੈ। ਮਿੱਟੀ ਨੂੰ ਮਿੱਟੀ ਮਿਲ ਕੇ ਸੋਨਾ ਵੀ ਮਿੱਟੀ ਹੈ, ਸਰੀਰੀ ਮਿੱਟੀ ਹੈ, ਮਿੱਟੀ ਨੂੰ ਮਿੱਟੀ ਮਿਲ ਕੇ ਬੜਾ ਖੁਸ਼ ਹੋ ਗਿਆ, ਔਰ ਮਿੱਟੀ ਮਾਇਆ ਵੀ ਮਿੱਟੀ ਹੈ, ਸਾਡੇ ਘਰ ਬਾਰ ਕਾਰਾਂ ਕੋਠੀਆਂ ਸਭ ਮਿੱਟੀ ਨੇ, ਮਿੱਟੀ ਨੂੰ ਮਿੱਟੀ ਦੇਖ ਕੇ ਬੜੀ ਖੁਸ਼ ਹੈ, ਤੇ ਮਿੱਟੀ ਕੋਲ ਮਿੱਟੀ ਦੂਰ ਚਲੀ ਹੈ, ਵਿਛੋੜਾ ਪੈ ਜਾਏ ਧੋਬੀ ਬੜੇ ਹੁੰਦਾ। ਕੌਣ ਦੱਸੇ ਕਿ ਮਿੱਟੀ ਤੋਂ ਤਾਂ ਬਾਹਰ ਤੋਂ ਜਾ ਹੀ ਨਹੀਂ ਸਕਦਾ, ਨਾ ਤਾਂ ਇੱਥੋਂ ਬਾਹਰ ਮਿੱਟੀ ਗਈ, ਕਿਤੇ ਨਹੀਂ ਗਿਆ ਕੁਛ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਮਿੱਟੀ ਦਾ ਪੁਤਲਾ ਹੈ, ਮਾਟੀ ਕਾ ਪੁਤਲਾ। ਫਿਰ ਕਹਿੰਦੇ ਇਹ ਮਾਟੀ ਮਿੱਟੀ ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ, ਗੇਰੂ ਰੱਖਦੀ ਮਿੱਟੀ ਪਾਪ ਖੂਨ, ਔਰ ਮਾਂ ਕੀ ਰਕਤ ਪਿਤਾ ਬਿਨ ਧਾਰਾ, ਮੂਰਤ ਸੂਰਤ ਕਰਿਆ ਪਾਰਾ, ਇਹਦੇ ਸੁਮੇਲ ਨਾਲ ਮਿੱਟੀ ਤੋਂ ਮਟੀਲੀ ਬਣ ਗਈ। ਉਸਾਰ ਮਰੋਲੀ ਰਾਖਿਆ ਦਿਹਰਾ, ਕਹਿੰਦੇ ਇਹ ਮਰੋਲੀ ਮਟੀਲੀ ਬਣਾ ਕਰਕੇ ਦਿਹਰਾ ਮੰਦਰ ਬਣਾ ਲਿਆ, ਘਰ ਬਣਾ ਲਿਆ ਆਤਮਾ ਦੇ ਰਹਿਣ ਵਾਸਤੇ ਪਰਮਾਤਮਾ ਨੇ ਆਪਣਾ। ਸੋ ਇਸ ਕਰਕੇ ਗੁਰਮੁਖ ਪਿਆਰੇ ਕੁਛ ਚਿਰ ਵਾਸਤੇ ਹੈ ਫਿਰ ਨਹੀਂ ਹੈ। ਇਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਰਾਜਨ ਕਿਉਂ ਇਹਨਾਂ ਦੇ ਨਾਲ ਪਿਆਰ ਪਾਇਆ, ਕੱਲ ਜਦ ਮਿੱਟੀ ਨਾਲ ਜੁੜਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੂੜ ਰਾਜਾ, ਇਹ ਭਾਈ ਰਾਜ ਕੂੜ ਹੈ, ਕੂੜ ਪਰਜਾ, ਪਰਜਾ ਵੀ ਕੂੜ ਹੈ, ਕੂੜ ਸਭ ਸੰਸਾਰ, ਸਾਰਾ ਸੰਸਾਰ ਹੀ ਕੂੜ ਹੈ, ਸਭ ਝੂਠ ਹੈ। ਪਰ ਲੇਕਿਨ ਖਿਆਲ ਕਰਨਾ ਇਹ ਝੂਠ ਬਣਿਆ ਕਿੱਥੇ ਹੈ ਸੱਚ ਤੋਂ, ਕਿਉਂਕਿ ਛਾਇਆ ਬੰਦੇ ਦੀ ਬੰਦੇ ਚ ਹੀ ਬਣਦੀ ਹੈ, ਕਿਤੋਂ ਨੀ ਬਣਦੀ ਹੈ। ਪਰ ਛਾਇਆ ਨੂੰ ਸੱਚ ਮੰਨ ਲਈ ਮੂਰਖਤਾ ਹੈ, ਔਰ ਛਾਇਆ ਨੂੰ ਨਾ ਵੀ ਮੰਨਿਆ ਤਾਂ ਹੀ ਮੂਰਖਤਾ ਹੈ, ਕਿਉਂ ਛਾਇਆ ਨਾਲ ਹੈ, ਛਾਇਆ ਤਾਂ ਉੱਥੋਂ ਦੂਰ ਨਹੀਂ ਜਾ ਸਕਦੀ ਹੈ, ਯਤਨ ਵੀ ਕਰੋ ਹਟਾ ਨਹੀਂ ਸਕਦੇ ਛਾਇਆ ਨੂੰ, ਪਰ ਛਾਇਆ ਨੂੰ ਸੱਚ ਹੀ ਮੰਨ ਲੈਣਾ ਮੂਰਖਤਾ ਹੈ। ਹੁਣ ਕੋਈ ਛਾਇਆ ਨੂੰ ਆ ਕੇ ਕਿਹੜੇ ਬੰਦਾ ਕਹੇ ਵੀ ਛਾਇਆ ਨੂੰ ਕਹਿੰਦੇ ਰੋਟੀ ਖਾ, ਪਾਣੀ ਪੀ, ਭੋਜਨ ਛੱਡ। ਅੱਜ ਕੱਲ੍ਹ ਟੀਵੀ ਦੇ ਵਿੱਚ ਕਿਹੜੀ ਫੋਟੋ ਆ ਜਾਏ ਛਾਇਆ ਹੋ ਕੇ ਆਓ, ਉਹ ਟੀਵੀ ਤੇ ਬੋਲਦੀ ਵੀ ਹੈ ਛਾਇਆ, ਤੁਰਦੀ ਵੀ ਹੈ, ਫਿਰਦੀ ਵੀ ਹੈ, ਬਹਿੰਦੀ ਵੀ ਹੈ, ਸੌਂਦੀ ਵੀ ਹੈ, ਲੇਕਿਨ ਇਹ ਤਾਂ ਇੰਨੀਆਂ ਗੱਲਾਂ ਉਹਦੀਆਂ ਸੱਚ ਲੱਗਦੀਆਂ ਨੇ। ਤੇ ਜੇ ਕਿਤੇ ਕੋਈ ਪ੍ਰਧਾਨ ਮੰਤਰੀ ਆ ਗਿਆ ਸਾਡੇ ਟੀਵੀ ਤੇ, ਚਾਹ ਦਾ ਕੱਪ ਦੇ ਮੇਰੇ ਪੀਏਗਾ, ਜਾਂ ਉਹਦਾ ਸਵਾਗਤ ਕਰੀਏ ਉਹ ਖੁਸ਼ ਹੋਏਗਾ, ਜਾਂ ਉਹਨੂੰ ਦੇਖ ਕੇ ਟੀਵੀ ਦੇ ਤਾਰ ਗਾਲਾਂ ਬੰਦੇ ਬਦਲ ਕੇ ਜੀ ਦੁਖੀ ਹੋਏਗਾ, ਕਿਉਂਕਿ ਉਹ ਛਾਇਆ। ਪਰ ਛਾਇਆ ਵਿੱਚ ਕਈ ਡੁਬਕੀਆਂ ਸੱਚੀਆਂ ਵੀ ਨੇ, ਉਹਦੀ ਬੋਲੀ ਸੱਚੀ ਹੈ, ਬੋਲ ਰਿਹਾ, ਤੁਰਨਾ ਫਿਰਨਾ ਠੀਕ ਹੈ, ਪਰ ਉਹਦੀ ਹੋਂਦ ਜਿਹੜੀ ਹੈ ਅਣਹੋਂਦ ਹੈ, ਹੋਂਦ ਨਹੀਂ ਹੈ, ਸਿਰਫ ਛਾਇਆ। ਉਹ ਛਾਇਆ ਜਿੰਨਾ ਚਿਰ ਸਕਰੀਨ ਦੇ ਮੂਹਰੇ ਖੜਾ ਸਕਰੀਨ ਤੋਂ ਪਾਤੇ ਹਟ ਗਿਆ ਛਾਇਆ ਵੀ ਖਤਮ। ਇਸੇ ਕਰਕੇ ਉਸ ਅਕਾਲ ਵਾਹਿਗੁਰੂ ਪਰਮੇਸ਼ਰ ਨੇ ਮਹਾਰਾਜ ਕਹਿ ਲੱਗੇ ਭਾਈ ਇਹ ਸਾਰਾ ਕੁਛ ਜਿਹੜਾ ਬਣਾਇਆ ਉਹਦੀ ਛਾਇਆ ਮਾਤਰ ਹੈ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਤੇ ਬੜੇ ਬੜੇ ਮੰਡਪ ਜਿਹੜੇ ਪਾਏ ਨੇ ਕੂੜ ਮਾਰੀ ਕੂੜ ਬੈਸਣ ਹਾਰ ਇਹ ਬੜੀਆਂ ਬੜੀਆਂ ਮਾਰੀਆਂ ਮਹਿਲ ਪਾਏ ਬੜੇ ਬੜੇ ਮੰਡਪ ਸਾਹਿਬਾਂ ਨੇ ਲਾਏ ਔਰ ਇਹ ਬੈਠਣ ਵਾਲੇ ਵੀ ਸਾਰੇ ਕੂੜ ਹਨ। ਪਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕਹਿ ਲੱਗੇ ਇਹ ਸਾਰਾ ਜਿਹੜਾ ਕੋਈ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਤੇ ਸੋਨਾ ਚਾਂਦੀ ਪਹਿਨਣ ਵਾਲੇ ਸਭ ਕੂੜ ਨੇ। ਕੂੜ ਨੇ ਕੂੜ ਨੂੰ ਪਾ ਕੇ ਬੜੀ ਖੁਸ਼ੀ ਮਨਾਈ ਹੋਈ ਹੈ। ਬੜਾ ਕੁਛ ਇਹਨਾਂ ਸੋਨੇ ਦਾ ਕੜਾ ਹੋਵੇ ਤੇ ਬਾਹ ਤੰਗ ਕੇ ਰਾਜਾ ਕੋਲ ਤੇਰੀ ਪਤਾ ਲੱਗ ਜਾਏ ਹੈ। ਪਰ ਕਦੇ ਸੋਚੀਏ ਮਿੱਟੀ ਇਹ ਵੀ ਕੁਛ ਨੀ ਹੈ ਬਸ ਤੇਰੀ ਮਿੱਟੀ ਹੈ ਮਿੱਟੀ ਤੇ ਮਿੱਟੀ ਹੋਰ ਚਾੜੀ ਹੋਏ ਕੋਈ ਵੱਡੀ ਪ੍ਰਾਪਤੀ ਨੀ ਹੋ ਗਈ ਹੈ। ਪਰ ਤੇਰੇ ਮਨ ਦੇ ਖਿਆਲ ਹੈ ਕਿ ਇਸ ਮਾਇਆ ਨੇ ਕਿਸੇ ਨਾਲ ਜਾਣਾ ਨਹੀਂ ਇਹ ਕਿਸੇ ਦੀ ਸਦਾ ਵਰਕੇ ਰਹੀ ਨਹੀਂ ਹੈ। ਅਸਲ ਵਿੱਚ ਮਾਇਆ ਦੀ ਗੱਲ ਸਦੋ ਦੁਨੀਆਂ ਦਾ ਕੋਈ ਪਦਾਰਥ ਵੀ ਐਸਾ ਨਹੀਂ ਜਿਹਦਾ ਕਦੇ ਵਿਛੋੜਾ ਨਾ ਪਵੇ। ਇੱਕੋ ਹੀ ਪ੍ਰਮਾਤਮਾ ਹੈ ਜੋ ਸਾਥੋਂ ਕਦੇ ਵਿਛੜਦਾ ਨਹੀਂ ਸਦਾ ਹੀ ਨਾਲ ਰਹਿੰਦਾ ਹੈ। ਫਿਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਇਹ ਕਾਇਆ ਝੂਠੀ ਹੈ ਤਨ ਝੂਠਾ ਹੈ ਕਿਉਂਕਿ ਨਾਸਵਾਨ ਹੈ ਇਹ ਮਿੱਟੀ ਤੋਂ ਆਇਆ ਤੇ ਨਾਸਵਾਨ ਹੈ ਕਿਉਂਕਿ ਜਦੋਂ ਸਾਡਾ ਦੇ ਜਨਮ ਨਹੀਂ ਹੋਇਆ ਸੀ ਉਦੋਂ ਅਸੀਂ ਮਿੱਟੀ ਚ ਖੁਰਾਕ ਨੂੰ ਬਣ ਕੇ ਆਏ ਤੇ ਮਨ ਤੋਂ ਬਾਅਦ ਜਿਹੜੀ ਚੀਜ਼ ਜਿਸ ਤੋਂ ਬਣਦੀ ਹੈ ਉਹੀ ਮੁੜ ਕੇ ਬਣ ਜਾਂਦੀ ਹੈ ਤੇ ਮਿੱਟੀ ਦੇ ਵਰਗੋ ਮਿੱਟੀ ਬਣ ਜਾਣਾ ਹੈ। ਕਿਸੇ ਨੇ ਜਾ ਕੇ ਦਫਨਾ ਦੇਣਾ ਜ਼ਮੀਨ ਚ ਮਿੱਟੀ ਬਣ ਜਾਣਾ ਹੈ। ਕਿਸੇ ਨੇ ਪਾਣੀਆਂ ਚ ਰੋਟ ਦੇਣਾ ਹੈ ਉਹਦੀ ਮਿੱਟੀ ਬਣ ਜਾਣੀ ਹੈ। ਕਿਸੇ ਨੇ ਲੱਕੜੀਆਂ ਦੇ ਵਿੱਚ ਰੱਖ ਕੇ ਉਹਦਾ ਸੰਸਕਾਰ ਕਰ ਦੇਣਾ ਮਿੱਟੀ ਬਣ ਜਾਣੀ ਹੈ ਕਿਉਂਕਿ ਮਿੱਟੀ ਤੋਂ ਆਇਆ ਸੀ ਮਿੱਟੀ ਬਣ ਗਿਆ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਤਨ ਇਹ ਝੂਠਾ ਹੈ ਮਿੱਟੀ ਤੋਂ ਆਇਆ ਮਿੱਟੀ ਬਣ ਜਾਣਾ ਪਰ ਇਹਦੇ ਵਿੱਚ ਇੱਕ ਬੜੀ ਕਮਾਲ ਦੀ ਗੱਲ ਹੈ ਇਹਦੇ ਵਿੱਚ ਇੱਕ ਸੱਚੀ ਵਸਤੂ ਵੀ ਹੈ ਤੇ ਇਸ ਕਾਇਆ ਕੀਮਤੀ ਵੀ ਹੈ ਤੇ ਬੜੀ ਕੀਮਤੀ ਬਣਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੰਚਕ ਰੇਤ ਖੇਤ ਦਾ ਨਿਰਮਿਤ ਦੁਰਲਭ ਜਿਹੇ ਸਵਾਲ ਧਈ ਭੱਟ ਕਹਿੰਦੇ ਨੇ ਕਹਿੰਦੇ ਰੰਚਕ ਰੇਤ ਖੇਤ ਦਾ ਨਿਰਮਿਤ ਦੁਰਲਭ ਦੇਹ ਸਵਾਲ ਧਰੀ ਕਹਿੰਦੇ ਰੰਚਕ ਮਾਤਰ ਪਾਣੀ ਦੀ ਬੂੰਦ ਤੋਂ ਮਾਰੂਤੀ ਪੇੜ ਦੇ ਖੇਤ ਵਿੱਚ ਉਹਨੂੰ ਰੱਖ ਕਰਕੇ ਬੜੀ ਦੁਰਲਭ ਕਹਿੰਦੇ ਵਸਤੂ ਸੁੰਦਰ ਦੇਹ ਬਣਾਈ ਬੜੀ ਕੀਮਤੀ ਬਣਾਈ ਕਿਉਂ ਕੀਮਤੀ ਬਣਾਈ ਹੈ ਤੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕੀਮਤੀ ਇਹਦੇ ਵਿੱਚ ਆਪਣਾ ਆਪ ਰੱਖ ਦਿੱਤਾ ਆਪਣੀ ਜੋਤ ਇਹਦੇ ਵਿੱਚ ਰੱਖ ਦਿੱਤੀ ਹੈ। ਸੋ ਇਸ ਕਰਕੇ ਇਹ ਕੀਮਤੀ ਬਣ ਗਈ ਹੈ ਇਹਦੇ ਵਿੱਚ ਆਪਣੀ ਜੋਤ ਰੱਖ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹਨੂੰ ਕੀਮਤੀ ਬਣਾਇਆ ਔਰ ਉਹ ਆਪਣੀ ਜੋਤ ਜਿਹੜੀ ਉਹਦੇ ਵਿੱਚ ਰੱਖੀ ਹੈ ਉਹ ਜੋਤ ਜਿਹੜੀ ਹੈ ਉਹ ਕੀਮਤੀ ਹੈ। ਇਸ ਕਰਕੇ ਗੁਰੂ ਪਿਆਰਿਓ ਇਹ ਦੇਹ ਵੀ ਕੀਮਤੀ ਹੈ ਕਿ ਇਸੇ ਦੇਹ ਦੀ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਹੋਰ ਕੋਈ ਸਾਧਨ ਨਹੀਂ ਹੈ ਹੋਰ ਕੋਈ ਜੂਨ ਨਹੀਂ ਪਾ ਸਕਦੀ। ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੋਣ ਦੇ ਕਾਰਨ ਇਹ ਕੀਮਤੀ ਬਣ ਗਈ ਸੀ ਇਹ ਮਿੱਟੀ ਪਰ ਇਹ ਮਰਨ ਤੋਂ ਬਾਅਦ ਫਿਰ ਮਿੱਟੀ ਬਣ ਜਾਂਦਾ ਹੈ। ਪਰ ਜਿਹੜਾ ਸਾਡੇ ਅੰਦਰ ਮਨ ਹੈ ਇਹ ਨਾ ਤਾਂ ਮਾਤਾ ਪਿਤਾ ਦੇ ਸੰਬੰਧ ਦਾ ਜਨਮ ਹੈ ਸਾਡੇ ਸਰੀਰ ਦਾ ਜਨਮ ਹੋਇਆ ਮਨ ਦਾ ਨਹੀਂ ਹੋਇਆ। ਮਨ ਕਿੱਥੋਂ ਆਉਂਦਾ ਹੈ ਇਹ ਰੱਬੀ ਜੋਤ ਨਿਰੰਕਾਰ ਨਿਰੰਕਾਰ ਕੋਲੋਂ ਆਉਂਦੀ ਹੈ ਉਹਦੇ ਕੋਲ ਆਉਂਦਾ ਹੈ। ਔਰ ਮਨ ਮਰ ਕੇ ਮਨ ਮਾਰਨੇ ਗੁਰਬਾਣੀ ਹਰ ਇੱਕ ਥਾਂ ਤੇ ਗੱਲ ਕਰਦੀ ਹੈ ਮਨ ਮਾਰੋ ਮਨ ਮਰਿਆ ਧਾਤ ਮਨ ਜਾਏ ਫਿਰ ਮਰ ਹੋਏ ਕੈਸੇ ਹਲ ਪਾਏ ਮੰਮਾ ਮਨ ਚੋ ਕਾਜ ਹੈ ਮਨਸਾ ਦੇ ਸਿੱਧ ਹੋਏ ਮਨ ਹੀ ਮਨ ਚੋ ਕਹਿ ਕਬੀਰਾ ਮਨਸਾ ਮਿਲਿਆ ਨਾ ਕੋਏ। ਮਹਾਰਾਜ ਸੱਚੇ ਪਾਤਸ਼ਾਹ ਇਹ ਗੱਲ ਕਹਿੰਦੇ ਹਨ ਕਿ ਭਾਈ ਇਸ ਨੂੰ ਜਿੰਨਾ ਚਿਰ ਮਨ ਨਹੀਂ ਮਾਰਿਆ ਜਾਏਗਾ ਉਹਨਾਂ ਚਿਰ ਗੱਲ ਨਹੀਂ ਬਣਦੀ। ਕਿਉਂ ਮਨ ਮੂਲ ਤੋਂ ਆਇਆ ਪਰਮਾਤਮਾ ਤੋਂ ਆਇਆ ਇਹ ਜਿੰਨਾ ਚਿਰ ਜਿਉਂਦਾ ਰਹੇਗਾ ਉਹਨਾਂ ਚਿਰ ਕਿਉਂਕਿ ਜਿੰਨਾ ਚਿਰ ਤਨ ਜਿਉਂਦਾ ਹੈ ਉਹਨਾਂ ਚਿਰ ਤਨ ਮਿੱਟੀ ਨਹੀਂ ਬਣਿਆ ਸੀ ਮਰਦਾ ਬਣਦਾ ਕਦੋਂ ਮਿੱਟੀ ਜਦੋਂ ਕਦੋਂ ਦੀ ਮੌਤ ਹੋ ਗਈ ਜਦੋਂ ਇਹਦੀ ਮੌਤ ਹੋ ਗਈ ਮਿੱਟੀ ਬਣ ਜਾਂਦਾ ਹੈ। ਔਰ ਜਦੋਂ ਮਨ ਨੂੰ ਮਾਰੀਏ ਮਨ ਮਰਦਾ ਮਰਦਾ ਜਦੋਂ ਮਨ ਪੂਰਾ ਮਰ ਜਾਏ ਤੇ ਮਨ ਫਿਰ ਨੂਰ ਤੋਂ ਆਇਆ ਨੂਰ ਬਣ ਜਾਂਦਾ ਹੈ ਕਿਉਂਕਿ ਜਿੱਥੋਂ ਆਇਆ ਉਹੀ ਬਣਦਾ ਹੈ। ਲੋਹੇ ਦੀ ਗੱਡੀ ਟੁੱਟ ਕੇ ਮੁੜ ਕੇ ਉਹਦਾ ਸਕਰੈਪ ਬਣ ਕੇ ਮੁੜ ਕੇ ਲੋਹਾ ਬਣ ਜਾਂਦਾ ਹੈ ਸੋਨੇ ਦੀ ਚੀਜ਼ ਟੁੱਟ ਕੇ ਸੋਨਾ ਬਣ ਜਾਂਦੀ ਹੈ ਮਿੱਟੀ ਦੀ ਚੀਜ਼ ਟੁੱਟ ਕੇ ਮਿੱਟੀ ਬਣ ਜਾਂਦੀ ਹੈ ਤੇ ਪਰਮਾਤਮਾ ਨੂਰ ਤੋਂ ਪਰਮਾਤਮਾ ਤੋਂ ਮਨ ਆਇਆ ਮਨ ਮਰ ਕੇ ਨੂਰ ਬਣ ਜਾਂਦਾ ਹੈ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਔਰ ਬਲਕਿ ਪਿਆਰੇ ਮਨ ਮਨ ਦੀ ਹੁਣ ਇਹਨਾਂ ਦੋਵਾਂ ਦੀ ਅਵਸਥਾ ਜਿਹੜੀ ਹੈ ਵੱਖਰੀ ਵੱਖਰੀ ਹੈ। ਜਿਹੜਾ ਤਨ ਦਾ ਜਿਉਣਾ ਹੈ ਇਹ ਓਨਾ ਚਿਰ ਜਿਉਂਦਾ ਜਿੰਨਾ ਚਿਰ ਇਹ ਜੁੜਿਆ ਹੋਇਆ ਸਮਿਤਾ ਤਨ ਨੂੰ ਖੰਡ ਖੰਡ ਕਰਦੀ ਹੈ, ਟੁਕੜੇ ਟੁਕੜੇ ਕਰਦੀ ਹੈ, ਤਨ ਜਿਉਣਾ ਨਹੀਂ ਰਹਿ ਸਕਦਾ ਹੈ, ਤਨ ਮਰ ਜਾਂਦਾ। ਤਨ ਦਾ ਜੀਵਨ ਹੈ ਜੋੜ, ਪੰਜਾਂ ਤੱਤਾਂ ਦਾ ਜੋੜ ਹੈ, ਸਾਰੇ ਅੰਗ ਸਾਡੇ ਜੁੜੇ ਹੋਏ ਨੇ, ਕਿਸੇ ਦੇ ਅੰਗ ਕਰਦੇ ਇਹ ਤਨ ਜਿਉਂਦਾ ਨਹੀਂ ਰਹਿ ਸਕਦਾ ਹੈ, ਇਹ ਜੁੜ ਕੇ ਇਕੱਠਾ ਰਹਿੰਦਾ। ਇਹਨੂੰ ਬਚਾ ਕੇ ਰੱਖਣਾ ਪੈਂਦਾ ਕਿ ਖੰਡ ਖੰਡ ਨਾ ਹੋ ਜਾਣ, ਟੁਕੜੇ ਨਾ ਹੋ ਜਾਣ। ਔਰ ਤਨ ਦੀ ਖੁਰਾਕ ਕੀ ਹੈ? ਤਨ ਹੈ, ਭੋਜਨ ਹੈ, ਤਨ ਦੀ ਖੁਰਾਕ ਹੈ। ਤਨ ਦੀ ਖੁਰਾਕ ਭੋਜਨ ਨਾ ਮਿਲੇ ਤਨ ਫਿਰ ਵੀ ਰਹਿੰਦਾ ਹੈ। ਟੁਕੜੇ ਟੁਕੜੇ ਕਰਦੀਏ, ਖੰਡ ਖੰਡ ਕਰਦੀਏ, ਇਹਨੂੰ ਇਕੱਠਾ ਨਾ ਰੱਖੀਏ ਤਨ ਫਿਰ ਵੀ ਨਹੀਂ ਜਿਉਂਦਾ ਰਹਿੰਦਾ। ਔਰ ਤਨ ਨੂੰ ਖੁਰਾਕ ਨਾ ਮਿਲੇ, ਭੋਜਨ ਨਾ ਮਿਲੇ, ਅੰਨ ਨਾ ਮਿਲੇ, ਔਰ ਭੋਜਨ ਨਾ ਮਿਲੇ ਤਨ ਫਿਰ ਵੀ ਨਹੀਂ ਜਿਉਂਦਾ ਰਹਿ ਸਕਦਾ। ਔਰ ਤੀਜੀ ਗੱਲ ਕਿ ਤਨ ਦਾ ਜੀਵਨ ਸਵਾਸ ਨੇ, ਸਾਹ ਹੁੰਦੇ ਨੇ। ਤਨ ਦੇ ਵਿੱਚ ਸਵਾਸ ਵੀ ਨਾ ਹੋਵੇ, ਕਿਤੇ ਸਵਾਸ ਦਾ ਬੰਦ ਹੋ ਜਾਏ, ਜਿੱਥੇ ਸਾਹ ਨਹੀਂ ਆਉਂਦਾ ਫਿਰ ਵੀ ਤਨ ਮਰ ਜਾਂਦਾ। ਔਰ ਇਸੇ ਤਰ੍ਹਾਂ ਮਨ ਦਾ ਇਹਨੂੰ ਉਲਟ ਕੰਮ ਹੈ। ਮਨ ਟੁਕੜਿਆ ਟੁਕੜਿਆ ਜਿਉਂਦਾ, ਮਨ ਜਿੰਨਾ ਖਡਾਲਸ ਰਹੇਗਾ ਓਨੀ ਜਿਉਂਦਾ। ਮਨ ਨੂੰ ਜਿੰਨਾ ਇਕੱਠਾ ਕਰਦਾ ਜਾਓਗੇ, ਜਿੰਨਾ ਇਕੱਠਾ ਕਰਦਾ ਜਾਓਗੇ, ਜਿੰਨਾ ਇਕੱਠਾ ਕਰੋਗੇ, ਜਦ ਪੂਰਨ ਇਕੱਠਾ ਹੋ ਗਿਆ ਮਨ ਇੱਕ ਬਣ ਗਿਆ, ਉਦੋਂ ਮਰ ਜਾਂਦਾ, ਉਦੋਂ ਮੌਤ ਹੋ ਜਾਂਦੀ। ਮਨ ਦਾ ਜੀਵਨ ਟੁਕੜਿਆ ਚ, ਤਨ ਦਾ ਜੀਵਨ ਜੁੜਨ ਚ। ਔਰ ਮਨ ਦੀ ਖੁਰਾਕ, ਮਨ ਦੇ ਸਵਾਸ ਕੀ ਨੇ? ਮਨ ਦੀ ਖੁਰਾਕ ਕੀ ਹੈ? ਮਨ ਵੀ ਖਾ, ਇਹਦੀ ਵੀ ਖੁਰਾਕ ਹੈ ਕੋਈ, ਕਿ ਮਨ ਦੇ ਸਵਾਸ ਨੇ, ਮਨ ਦੇ ਫੁਰਨੇ। ਜਿੰਨਾ ਚਿਰ ਮਨ ਦੇ ਫੁਰਨੇ ਬੰਦ ਨਹੀਂ ਹੋਣਗੇ ਮਨ ਜਿਉਂਦਾ, ਔਰ ਤਨ ਦੇ ਜਿੰਨੇ ਸਵਾਸ ਬੰਦ ਨਹੀਂ ਹੁੰਦੇ ਤਨ ਜਿਉਂਦਾ। ਤਨ ਦੀ ਮੌਤ ਕਿੱਥੋਂ ਹੁੰਦੀ ਹੈ? ਪਹਿਲਾਂ ਇਹਦੀ ਪਰਖ ਕੀ ਹੈ? ਹਰ ਇੱਕ ਬੰਦਾ ਦੇਖਦਾ ਕਿ ਸਵਾਸ ਬੰਦ ਹੋ ਗਈ, ਮੌਤ ਹੋ ਗਈ, ਕਿਉਂਕਿ ਜਿਹਦੇ ਤੇ ਸਵਾਸ ਚੱਲਦਾ ਹੈ, ਚਾਹੇ ਉਹ ਚਾਹੇ ਬਿਮਾਰ ਹੈ, ਚਾਹੇ ਉਹਦੇ ਸੱਤ ਵਜੇ, ਚਾਹੇ ਜੋ ਮਰਜ਼ੀ ਵੀ ਹੈ, ਉਹਦੇ ਸਵਾਸ ਚੱਲਦੇ ਨੇ, ਉਹਨਾਂ ਚਿਰ ਜਿਉਂਦਾ ਬੰਦਾ, ਉਹਨਾਂ ਚਿਰ ਬੰਦਾ ਮਰਿਆ ਨਹੀਂ। ਔਰ ਤਨ ਦੇ ਜਿੰਨਾ ਚਿਰ ਫੁਰਨੇ ਚੱਲਦੇ ਨੇ, ਫੁਰਨੇ ਤਨ ਦੇ ਸਵਾਸ ਨੇ, ਔਰ ਜਿੰਨਾ ਚਿਰ ਫੁਰਨੇ ਚੱਲ ਰਹੇ ਨੇ ਉਹਨਾਂ ਚਿਰ ਤਨ ਮਨ ਜਿਉਂਦਾ ਹੈ, ਮਰਿਆ ਨਹੀਂ ਹੈ। ਔਰ ਤਨ ਉਹਨਾਂ ਤੇ ਜਿਉਂਦਾ ਹੈ ਜਿੰਨਾ ਚਿਰ ਖੰਡ ਖੰਡ ਹੋਣ ਤੋਂ ਇਕੱਠਾ ਹੈ, ਸਾਰਾ ਸਰੀਰ ਇੱਕ ਬਣਿਆ ਹੋਇਆ ਹੈ, ਪਰ ਮਨ ਜਿਉਂਦਾ ਹੈ ਜਿੰਨਾ ਚਿਰ ਖਿੰਡਿਆ ਹੋਇਆ, ਜਿੰਨਾ ਚਿਰ ਇੱਕ ਖਿਡਾਓ ਚ ਹੈ। ਮਨ ਸਾਡਾ ਕਿਸੇ ਖਿਡਾਓ ਚ ਹੈ, ਅਸੀਂ ਗੁਰਦੁਆਰੇ ਬੈਠੇ, ਮਨ ਦਾ ਦੇਖੋ ਖਿਆਲ ਕਿੱਥੇ ਹੈ? ਮਨ ਬਹੁਤ ਥਾਂ ਜਾ ਕੇ ਆਇਆ ਹੋਣਾ, ਐਡੇ ਚਿਰ ਚ ਵਧੀਆ ਯਾਤਰਾ ਕਰੀ ਹੋਣੀ ਹੈ ਜੀ। ਅਸੀਂ ਕਈ ਵਾਰੀ ਬੈਠੇ ਇੰਗਲੈਂਡ ਚ, ਮਨ ਸਾਡਾ ਇੰਡੀਆ ਚ ਹੁੰਦਾ ਹੈ, ਕਈ ਵਾਰੀ ਬੈਠੇ ਇੰਡੀਆ ਚ ਤੇ ਮਨ ਸਾਡਾ ਇੰਗਲੈਂਡ ਚ ਹੁੰਦਾ ਹੈ, ਕਈ ਵਾਰੀ ਅਸੀਂ ਬੈਠੇ ਘਰੇ ਤੇ ਮਨ ਗੁਰਦੁਆਰੇ ਹੁੰਦਾ ਹੈ, ਤੇ ਕਈ ਵਾਰੀ ਬੈਠੇ ਗੁਰਦੁਆਰੇ ਤੇ ਮਨ ਘਰੇ ਹੁੰਦਾ ਹੈ। ਮਨ ਖਿਡਾਓ ਚ ਜਾਂਦਾ ਹੈ, ਤੇ ਮਨ ਨੂੰ ਇਕੱਠਾ ਕਰਦੇ ਮਨ ਦੀ ਮੌਤ ਹੋ ਜਾਂਦੀ ਹੈ, ਔਰ ਮਨ ਇਕੱਠਾ ਹੋ ਕੇ ਹੋਵੇਗਾ ਜਦੋਂ ਮਨ ਦੇ ਫੁਰਨੇ ਮੁੱਕਣਗੇ, ਤੇ ਮਨ ਦੇ ਫੁਰਨੇ ਇਹਦੇ ਸਵਾਸ ਨੇ। ਔਰ ਮਨ ਦੀ ਖੁਰਾਕ ਕੀ ਹੈ? ਵਿਚਾਰ। ਜਿੰਨਾ ਚਿਰ ਮਨ ਦੇ ਵਿੱਚ ਵਿਚਾਰ ਪੈਦਾ ਹੋਣਗੇ ਉਹਨਾਂ ਚਿਰ ਮਨ ਦੀ ਖੁਰਾਕ ਮਨ ਨੂੰ ਮਿਲ ਰਹੀ ਹੈ, ਮਨ ਦੀ ਖੁਰਾਕ ਮਨ ਨੂੰ ਮਿਲ ਰਹੀ ਹੈ, ਉਹਨਾਂ ਚਿਰ ਇਹਨੂੰ ਇਹ ਜਿਉਂਦਾ ਹੈ। ਇਹਦੇ ਜਿਹੜੇ ਮਨ ਦੇ ਜਿਹੜੇ ਵਿਚਾਰ ਨੇ ਚੰਗੇ ਮਾੜੇ ਸਾਰੇ ਬੰਦ ਹੋਣ ਤਾਂ ਇਹਦੀ ਮੌਤ ਹੋਏਗੀ। ਸੋ ਜਦੋਂ ਮਨ ਦੀ ਮੌਤ ਹੋ ਜਾਏਗੀ ਤੇ ਉਸ ਤੋਂ ਫਿਰ ਇਹ ਜਿਹੜਾ ਮਨ ਹੈ ਆਇਆ ਪਰਮਾਤਮਾ ਤੋਂ, ਨਿਰੰਕਾਰ ਤੋਂ ਆਇਆ, ਇਸ ਨੇ ਮਰ ਕੇ ਨਿਰੰਕਾਰ ਰੂਪ ਬਣ ਜਾਣਾ, ਇਸ ਨੇ ਮਰ ਕੇ ਪਰਮਾਤਮਾ ਦਾ ਰੂਪ ਬਣ ਜਾਣਾ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕਿਉਂਕਿ ਮਨ ਤਾਂ ਇੱਥੋਂ ਆਇਆ ਨਹੀਂ ਜਾਣਾ, ਕਿਉਂਕਿ ਤਨ ਨੂੰ ਕੋਈ ਬੰਦਾ ਮਾਰ ਸਕਦਾ, ਬਹੁਤ ਮਾਰਨ ਵਾਲੇ ਹਨ, ਆਪਣੀ ਆਤਮ ਹੱਤਿਆ ਕਰ ਸਕਦਾ, ਪਰ ਆਪਣਾ ਮਨ ਆਪ ਨੂੰ ਮਾਰਨਾ ਬੜਾ ਔਖਾ, ਕੋਈ ਮਾਰੇ ਨਹੀਂ ਸਕਦਾ। ਫਿਰ ਮਨ ਨੂੰ ਮਾਰਦਾ ਕੌਣ ਹੈ? ਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੇਰਾ ਮਨ ਮਾਰਨਾ ਇਹੋ ਹੀ ਹੈ, ਤੈਨੂੰ ਮਨ ਹੀ ਤੰਗ ਕਰਦਾ। ਗੁਰੂ ਕਹਿੰਦਾ, ਤੂੰ ਮੇਰੇ ਕੋਲ ਤੇਰੇ ਮਨ ਨੂੰ ਬਹਿ ਕਰਦੇ, ਇਹੋ ਮਨ ਵੇਚੀ ਬਹਿ ਕਰੀ, ਜੇ ਕੋ ਲਏ ਵਿਕਾਏ। ਕਹਿੰਦੇ ਬਹਿ ਕਰਦੇ ਨੂੰ ਵੇਚ ਕੇ ਮੇਰੇ ਕੋਲ ਜਾ ਕਰਕੇ, ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਰਾਜ ਰਾਸ। ਤੇ ਕਹਿੰਦੇ ਜਿੰਨਾ ਚਿਰ ਗੁਰੂ ਦੇ ਚਰਨਾਂ ਤੋਂ ਅਸੀਂ ਮਨ ਅਰਪਣ ਨਹੀਂ ਕਰਦੇ, ਮਨ ਦੇ ਸਵਾਸ ਚੱਲਦੇ ਰਹਿਣਗੇ, ਫੁਰਨੇ ਚੱਲਦੇ ਰਹਿਣਗੇ। ਔਰ ਜਿੰਨਾ ਚਿਰ ਮਨ ਗੁਰੂ ਨੂੰ ਅਰਪਣ ਨਹੀਂ ਕਰਦੇ, ਮਨ ਦੇ ਵਿਚਾਰ ਚੱਲਦੇ ਰਹਿਣਗੇ, ਬਸ ਮਨ ਨਹੀਂ ਹੋਣਗੇ। ਜਿੰਨਾ ਚਿਰ ਮਨ ਗੁਰੂ ਦੇ ਚਰਨਾਂ ਤੋਂ ਅਰਪਣ ਨਹੀਂ ਕਰਦੇ, ਔਰ ਮਨ ਦਾ ਖਿਡਾਓ ਬਣਿਆ ਰਹੇਗਾ, ਮਨ ਦਾ ਖਿਡਾਓ ਬਣਿਆ ਰਹੇਗਾ। ਮਨ ਦਾ ਮਰਦਾ ਹੈ ਮਨ ਨੂੰ ਇਕੱਤਰ ਕਰਨਾ, ਇਕੱਠਾ ਕਰਨਾ। ਪਰ ਜਿਵੇਂ ਤਨ ਨੂੰ ਮਰਦਿਆਂ ਬੰਦੇ ਨੂੰ ਬੜਾ ਦੁੱਖ ਆਉਂਦਾ ਨਾ, ਤਨ ਨੂੰ ਮਾਰ ਨਹੀਂ ਸਕਦਾ, ਮਨ ਨੂੰ ਮਰਦਾ ਜੇ ਦੁੱਖ ਹੈ ਮਨੁੱਖ ਨੂੰ, ਮਨ ਨੂੰ ਮਾਰਨਾ ਬੜਾ, ਮਨ ਨੂੰ ਮਾਰੀਏ ਬੜਾ ਦੁਖੀ ਹੁੰਦਾ ਮਨ। ਇਸ ਕਰਕੇ ਮਨ ਖਿਡਾਓ ਚ ਜਿਉਂਦਾ, और मन फिर पुछोगे मन साडा गैर हाजरी च जांदा जिथे असी हुंदे आ मन उत्थे हुंदा ही नहीं है कदे भी नहीं हुंदा और ना उत्थे रह सके कोई नहीं रह सकदे दुनिया के जिन्ने भी दुनियावी लोग ने वह भी मन के वर्तमान च मन रख नहीं सकते जिथे असी बैठे उत्थे मन रखना बड़ा बोझ है और बोझ ही नहीं बहुत औखी गल है बहुत औखी गल रह नहीं सकता बंदा पागल हो जाएगा बंदे का दिमाग गर्म हो जाएगा बंदे डिप्रेशन हो जाएगा नहीं रह सकता मन एक ऐसी रस होगा मन को सारा बंदा कुछ दूर करके जिंदा है मेरे नेड़े ना थे पर जे कल्ला मनुख नहीं दुनियावी मनुख नहीं ऋषि मुनि भी मन नाल लैके नहीं जीवे हैं वो भी वर्तमान मन रख के जी नहीं सके हुण ऋषि मुनि जंगल तपस्या करने वास्ते जाते सी कि मन दे आसरे मन दे हाजर रख के मन दे वर्तमान जोड़ा बड़ा औखा है फिर वह मन उच्चा चुकते अभ्यास के नाम वो मन उच्चा चुक के लेके जाते जिन्ना उच्चा चुकोगे मन उच्चा चकते जाओगे तो बड़ा आनंद है बड़ा रस है पूरे उच्चा हो गया तो बेअंत वधिया रस है पर दुनियावी लोगों को मन उच्चा ते चुका नहीं गया कदे दुराई गलती है बड़े बड़े ऋषिया मुनिया नाथा जोगिया तो मन नहीं चुकया गया फिर मन थले देखो फिर भी रस है उन्होंने फिर काढ़ा कढ़िया के नशे खाओ शराब पियो पर दुनिया सारा जोर शराबा कद पीता है कि मन के तल से जोना औखा है मन थले सुट दो शराब पीती मन थले डिग पिया फिर भी सौख है नशा आनंद है रस है पर थोड़ी देर वास्ते है गुरु नानक देव जी महाराज सत्ते पातशाह कह दिता नाथा जोगिया ने सिद्धा ने जो गए महाराज साढ़े को एक प्याला है बड़ा पानी इन पियोगे ना आनंद आ जाता है सुरती जुड़ जाती है लिव जुड़ जाती है नशे भी लिव समझिया गुरु नानक महाराज सत्ते पातशाह कह लगे तेरा कि नशा रहा है कह लगे चंगी पहले तोड़ती हुए अठ पहल भी रहा है कहने फिर तेन नशा टुटद तोड़ा पैदा ने जब ये झोंका मुक जाए फिर की करते हो कहते फिर होर पीने पर गुरु नानक देव जी कहते मैं तो वह प्याला पी है जिहड़ा एक बारे पीना पैदा मुड़के पीने की लोड़ नहीं है वो ऐसा ऐसे मेरी जी शराब मैं बनाई है वह पियो तुम नाथ कह लगे तो बड़ा स्याणा निकलिया भी साढ़े नालों भी कोई यह जी भी इन्हें कोई दारू बूटी बनाई है कोई शराब बनाई है और योगी कच्चे हो गए कह लगे महाराज कृपा करके फार्मूला लिखा के जायो महाराज कह चिंतन को लिखाने वास्ते आया मेरा तो नीवा दिखाने वास्ते आने का मकसद नहीं है इतने मैं तो प्याला देने वास्ते आया मेरा कम यह है तो गुरु नानक देव जी महाराज सत्ते पातशाह कि प्याला है तुहाड़ा महाराज कहते सुन लो लिख लो गुर कर ज्ञान ध्यान कर धावै कस करनी कर पाई है भाची परम प्रेम का पोचा इत्र समय आई है कह लगे जे तुसी जे शराब करनी ना तुसी की पाउंदे गुड़ पाउंदे हो पानी पाउंदे हो कस पाउंदे हो फिर धावे दे फुल वरी उन्हां दी शराब वधिया दे बहुए दी शराब वधिया हुंदी है कह लगे महाराज सत्ते पातशाह कहिंदे मैं ज्ञान रूपी गुड़ पाया गुर कर ज्ञान ध्यान कर धावै जिहड़ा ध्यान जोड़ना परमेश्वर दे नाल ही धावे दे फुल पाए ने गुर का ज्ञान ध्यान करता है कर करनी कस पाई है जिहड़ी वाहिगुरु परमेश्वर की करनी भक्ति करनी है कस पाए फिर भाती भावन प्रेम का पोचा जिहड़ी मैं पट्ठी बनाई है ना भावना की बनाई है भावना रूपी पट्ठी बनाई है ब्रह्म दे विच आ के जा रही है फिर शराब से उड़ना जाए कि उतो ठंडी करनी पैंदी है उते पोचा देना पैंदा सी मगर फिर हौली हौली काढ़ कर ले एक भांडे च मोरे करके थले उते एक पत्थर रख के ठंडा पानी पाई जाते सी ਉਹਦੇ ਵਿੱਚ ਨਲਕੀ ਲਾ ਕੇ ਸ਼ਰਾਬ ਨਿਕਲਦੀ ਸੀ ਉਦੋਂ ਪਹਿਲਾਂ ਹੱਥ ਨਾਲ ਪਾਣੀ ਫਿਰਦੇ ਸੀ ਪੋਚਾ ਤਾਂ ਕਿ ਉੜਨਾ ਜਾ ਭਾਵ ਨੂੰ ਠੰਡੀ ਕਰਕੇ ਸ਼ਰਾਬ ਬਣਦੀ ਮਹਾਰਾਜ ਕਹਿੰਦੇ ਫਿਰ ਕਹਿਣ ਲੱਗੇ ਭਾਤੀ ਭਵਨ ਪ੍ਰੇਮ ਕਾ ਪੋਚਾ ਇਤਰਾ ਸਮਿਆ ਚ ਆਈ ਹੈ ਔਰ ਤੂੰ ਮੇਰਾ ਮਨ ਮਤਵਾਰਾ ਐਹੋ ਨਾਥ ਮੇਰਾ ਮਨ ਤਾਂ ਇਸ ਮਸਤੀ ਚ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਭਗਤ ਜੇ ਤਾਂ ਸ਼ਰਾਬ ਪੀਣੀ ਹੈ ਸਾਰੀ ਜ਼ਿੰਦਗੀ ਐਵੇਂ ਲਗਾ ਲਈ ਕਹਿੰਦੇ ਇਹ ਸ਼ਰਾਬ ਪੀਣਾ ਕਰ ਕਹਿ ਰਾਮ ਸਿੰਘ ਭਗਤਰ ਜੋਗੀ ਖੀਵਾ ਅੰਮ੍ਰਿਤ ਧਾਰਾ ਹੈ ਕਹਿੰਦੇ ਭਗਤ ਜੋਗੀ ਸੁਣ ਇਸ ਅੰਮ੍ਰਿਤ ਧਾਰਾ ਦਾ ਜੇ ਇੱਕ ਵਾਰੀ ਖੀਵਾ ਨਸ਼ਾ ਤੇਰੇ ਗਰ ਮੁੜ ਕੇ ਕਦੇ ਉੱਤਰ ਦੇਣੀ ਹੈ ਇਹ ਚੱਲ ਕਿਉਂ ਝੂਠੇ ਨਸ਼ੇ 'ਚ ਪਏ ਹੋ ਇਹਦੇ ਕਰਕੇ ਗੁਰਮੁਖ ਪਿਆਰ ਮਨ ਨੂੰ ਮਾਰਨਾ ਬਹੁਤ ਵੱਡੀ ਮੁਸ਼ਕਲ ਦੀ ਗੱਲ ਹੈ ਸੌਖੀ ਗੱਲ ਨਹੀਂ ਹੈ ਤੇ ਗੁਰੂ ਨਾਨਕ ਦੇਵ ਜੀ ਰਾਜ ਬਲਾਵ ਨੂੰ ਕਹਿੰਦੇ ਰਾਜਨ ਇਹ ਮਨ ਨੂੰ ਮਰੇਗਾ ਤਦ ਜਦੋਂ ਤੂੰ ਗੁਰੂ ਕੇ ਚਰਨ ਅਰਪਣ ਕਰੇਗਾ ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਪਰਮਾਤਮਾ ਦੀਆਂ ਦਾਤਾਂ ਦਿੱਤੀਆਂ ਉਹਨੇ ਸਭ ਕੂੜ ਨੇ ਨਾਲ ਹੀ ਜਾਂਦੀਆਂ ਪਰ ਇਹ ਖਿਆਲ ਕਰੇ ਦਾਤਾਂ ਦੇਣ ਵਾਲਾ ਕੂੜ ਨਹੀਂ ਉਸੇ ਉੱਤੇ ਬਣੀਆਂ ਨੇ ਦਾਤਾਂ ਦੇਣ ਵਾਲਾ ਕੂੜ ਨਹੀਂ ਹੈ ਪਾਣੀ ਦੀ ਲਹਿਰ ਠੀਕ ਹੈ, ਕੂੜ ਹੈ, ਝੂਠ ਹੈ, ਲੇਕਿਨ ਆਪੇ ਦੀ ਬਣੀ ਪਾਣੀ ਤੋਂ ਬਣੀ ਹੈ ਤੇ ਮੁੜ ਕੇ ਪਾਣੀ ਬਣੇਗੀ। ਸੋਨੇ ਦੇ ਗਹਿਣੇ ਠੀਕ ਹੈ, ਕੁਛ ਦੇਰ ਵਾਸਤੇ ਟੁੱਟ ਕੇ ਮੁੜ ਕੇ ਸੋਨੇ ਹੀ ਬਣਨਗੇ, ਔਰ ਇਹ ਜਿਹੜੀ ਸਾਡੇ ਇਹ ਸੰਸਾਰ ਰੂਪੀ ਲਹਿਰ ਹੈ ਨਾ ਪਰਮਾਤਮਾ ਦੇ ਸੋਨੇ ਤੋਂ ਉੱਠੀ ਹੋਈ, ਇਹਦੇ ਵੀ ਟੁੱਟ ਫੁੱਟ ਕੇ ਮੁੜ ਕੇ ਪਰਮਾਤਮਾ ਹੀ ਬਣਨਾ ਹੈ। ਉਸੇ ਤੋਂ ਬਣੀ ਹੈ ਸਭ ਕੁਛ, ਉਸੇ ਦੀ ਸਾਡੀ ਗਾਤਾ ਹਨ। ਇਸ ਕਰਕੇ ਭਾਈ ਜੀ ਤੋਂ ਇਹ ਲਹਿਰ ਬਣੀ ਹੈ, ਫਿਰ ਉਸੇ ਦੀ ਕਿਉਂ ਨਹੀਂ ਯਾਦ ਕਰ ਲੈਂਦੇ? ਮਹਾਰਾਜ ਕਹਿੰਦੇ ਉਸ ਨਾਲ ਜੁੜੋ ਜਿਸ ਤੋਂ ਇਹ ਸਾਰੀਆਂ ਚੀਜ਼ਾਂ ਪੈਦਾ ਹੋਈਆਂ ਹਨ, ਔਰ ਜਿਸ ਤੋਂ ਇਹ ਸਾਰਾ ਸੰਸਾਰ ਪੈਦਾ ਹੋਇਆ, ਔਰ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਆਪ ਹੀ ਸਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮਿਲ ਨਹੀਂ ਕੋਈ। ਸਭ ਹੈ ਜੋਤ, ਜੋਤ ਹੈ ਸੋਏ, ਤੇਰਾ ਚਾਨਣ ਸਭ ਹੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਭਾਈ ਜੋਤ ਸਾਰਿਆਂ ਤੋਂ ਉਸੇ ਦੀ ਹੈ, ਪਰ ਜਿਹੜਾ ਸਰੀਰ ਹੈ ਤਨ ਹੈ ਇਹ ਨਾਸਵਾਨ ਹੈ, ਜੋਤ ਨਾਸਵਾਨ ਨਹੀਂ ਹੈ। ਗੁਰੂ ਦੀ ਕਿਰਪਾ ਦੇ ਨਾਲ ਇਹ ਜੋਤ ਪ੍ਰਗਟ ਹੋ ਜਾਏ, ਸਾਡਾ ਜੀਵਨ ਬਦਲ ਜਾਏ। ਸੋ ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪੜ੍ਹਦੇ ਸੁਣਦੇ ਸਬੱਤ ਲਾਏ ਬੰਦੇ, ਲੋਕ ਸੁਖੀ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ।